ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫਾਰਮੇਸ਼ਨ ਕਾਲ 9058747171।
ਸੱਤ ਸੌ ਸੱਤਰ AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ ਅਤੇ ਸਤਿ ਸ਼੍ਰੀ ਅਕਾਲ। ਅੱਜ ਮੈਨੂੰ ਪਤਾ ਨਹੀਂ ਕਿ ਸਾਡੀ ਫੇਸਬੁੱਕ ਚੱਲ ਨਹੀਂ ਰਹੀ, ਸੋ ਇਸ ਕਰਕੇ ਤੁਸੀਂ ਰੇਡੀਓ ਤੋਂ ਮੇਰਾ ਪ੍ਰੋਗਰਾਮ ਸੁਣ ਸਕਦੇ ਹੋ। ਇਹ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ, ਜਿਹੜੇ ਕਿ ਰੀਅਲ ਸਟੇਟ ਦੀ ਦੁਨੀਆ ਦੇ ਵਿੱਚ ਇੱਕ ਬਹੁਤ ਹੀ ਵੱਡਾ ਅਤੇ ਜਾਣਿਆ ਪਹਿਚਾਣਿਆ ਨਾਮ ਹੈ, ਇਮਾਨਦਾਰੀ ਕਰਕੇ ਅਤੇ ਸਿੰਸੈਰਿਟੀ ਕਰਕੇ, ਦੋਨਾਂ ਗੱਲਾਂ ਕਰਕੇ ਇਹਨਾਂ ਦਾ ਨਾਮ ਰੀਅਲ ਸਟੇਟ ਦੀ ਦੁਨੀਆ ਵਿੱਚ ਜਾਣਿਆ ਜਾਂਦਾ। ਜਦੋਂ ਵੀ ਤੁਸੀਂ ਕੋਈ ਪ੍ਰੋਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ ਜਾਂ ਕੋਈ ਮਸ਼ਵਰਾ ਵੀ ਲੈਣਾ, ਮੈਂ ਹਮੇਸ਼ਾ ਤੁਹਾਨੂੰ ਇਹ ਬੇਨਤੀ ਕਰਦਾ ਕਿ ਜਿਹੜੇ ਵੀ ਤੁਹਾਡੇ ਜਾਣ ਪਛਾਣ ਵਾਲੇ ਨੇ, ਚਾਹੇ ਉਹ ਪਿੰਡ ਦੇ ਨੇ, ਚਾਹੇ ਧਰਮ ਦੇ ਨੇ, ਚਾਹੇ ਰਿਸ਼ਤੇਦਾਰ ਨੇ, ਉਹਨਾਂ ਨੂੰ ਜ਼ਰੂਰ ਬੁਲਾਓ ਅਤੇ ਨਾਲ ਹੀ ਨਾਲ ਅਰਫਾ ਮੁਜ਼ੱਫਰ ਜੀ ਨੂੰ ਵੀ ਫੋਨ ਕਰ ਲਓ। ਕੋਈ ਨੁਕਸਾਨ ਨਹੀਂ, ਸਭ ਕੁਝ ਫ੍ਰੀ ਹੈ। ਜਦੋਂ ਤੁਸੀਂ ਬਾਕੀਆਂ ਨਾਲ ਕੰਪੇਅਰ ਕਰੋਗੇ, ਇੱਕ ਤਾਂ ਤੁਹਾਨੂੰ ਨੌਲੇਜ ਹੋ ਜਾਏਗੀ ਅਤੇ ਦੂਸਰਾ ਤੁਹਾਨੂੰ ਪਤਾ ਲੱਗ ਜਾਏਗਾ ਕਿ ਸੱਚਾਈ ਕਿੱਥੇ ਖੜੀ ਹੈ। ਕਿਉਂਕਿ ਉਸ ਤੋਂ ਬਾਅਦ ਜਦੋਂ ਤੁਸੀਂ ਸਾਈਨ ਕਰ ਦਿੰਦੇ ਹੋ ਅਤੇ ਬਾਅਦ ਦੇ ਵਿੱਚ ਫਿਰ ਤੁਸੀਂ ਰਿਸ਼ਤੇਦਾਰਾਂ ਨੂੰ ਮੂੰਹ ਜਾਂ ਬਿੰਗਾ ਬਣਾ ਕੇ ਕਹਿੰਦੇ ਹੋ, ਯਾਰ ਮੇਰੇ ਨਾਲ ਤਾਂ ਠੱਗੀ ਕਰ ਗਈ, ਮੇਰੇ ਨਾਲ ਠੱਗੀ ਕਰ ਮਾਰ ਗਿਆ, ਉਦੋਂ ਫਾਇਦਾ ਨਹੀਂ। ਸੋ ਪਹਿਲਾਂ ਤੁਸੀਂ ਮਿਹਨਤ ਕਰੋ, ਬਿਲਕੁਲ ਅੱਖਾਂ ਮੀਚ ਕੇ ਸਾਈਨ ਨਾ ਕਰੋ। ਜਦੋਂ ਤੁਹਾਡੀ ਆਤਮਾ ਕਹੇ ਵੀ ਮੈਂ ਚਾਰ ਪੰਜ ਬੰਦੇ ਬੁਲਾਏ ਸੀ, ਆਹ ਮੈਨੂੰ ਸਭ ਤੋਂ ਵਧੀਆ ਲੱਗਿਆ, ਫਿਰ ਤੁਸੀਂ ਉਹਨੂੰ ਦਿਓ। ਅਤੇ ਤੁਸੀਂ, ਮੈਨੂੰ ਯਕੀਨ ਹੈ ਕਿ ਜਦੋਂ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਬੁਲਾਓਗੇ ਤਾਂ ਤੁਸੀਂ ਦੇਖੋਗੇ ਡਿਫਰੈਂਸ ਕੀ ਹੈ, ਉਹਨਾਂ ਦੀ ਗੱਲਬਾਤ ਕਰਨ ਦਾ ਢੰਗ, ਉਹਨਾਂ ਦੀ ਕਲੈਰਿਟੀ ਦਾ, ਉਹਨਾਂ ਦਾ ਸਪਸ਼ਟੀਕਰਨ ਦਾ, ਉਹਨਾਂ ਦੀ ਕਮਿਸ਼ਨ ਲੈਣ ਦਾ, ਸਾਰੀਆਂ ਗੱਲਾਂ ਤੋਂ ਤੁਸੀਂ ਸੈਟਿਸਫਾਈ ਹੋਵੋਗੇ ਅਤੇ ਅੰਤ ਨੂੰ ਫਿਰ ਜਿਹੜਾ ਫਲ ਵੀ ਹੈ, ਜਿਹੜਾ ਰਿਜ਼ਲਟ ਵੀ ਹੈ, ਉਹ ਵਧੀਆ ਆਊਗਾ ਅਤੇ ਤੁਸੀਂ ਫਿਰ ਉਹਨਾਂ ਦਾ ਨਾਂ ਅੱਗੇ ਹੋਰਾਂ ਨੂੰ ਵੀ ਰਿਕਮੈਂਡ ਕਰੋਗੇ। ਸੋ ਅਰਫਾ ਮੁਜ਼ੱਫਰ ਜੀ ਨੂੰ ਜਦੋਂ ਵੀ ਤੁਸੀਂ ਫੋਨ ਕਰਨਾ, ਫੋਨ ਨੰਬਰ ਹੈਗਾ 400, ਉਹਨਾਂ ਦਾ ਫੋਨ ਨੰਬਰ ਹੈਗਾ 6478986245, 647-898-6245 ਉਹਨਾਂ ਦਾ ਫੋਨ ਨੰਬਰ ਹੈ। ਅਤੇ ਜੇ ਕਿਤੇ ਆਦਤ ਦੇ ਮੁਤਾਬਕ ਅਸੀਂ ਭੁੱਲ ਜਾਈਏ ਤਾਂ ਤੁਸੀਂ 770 AM ਰੇਡੀਓ 'ਤੇ ਜਿੱਥੇ ਮੈਂ ਪ੍ਰੋਗਰਾਮ ਕਰ ਰਹੇ ਹਾਂ ਉਸ ਸਟੇਸ਼ਨ 'ਤੇ ਤੁਸੀਂ ਫੋਨ ਕਰਕੇ ਕਿਸੇ ਵੀ ਟਾਈਮ 416-620-1778 ਇਹ ਰੇਡੀਓ ਸਟੇਸ਼ਨ ਦਾ ਫੋਨ ਨੰਬਰ ਹੈ, ਤੁਸੀਂ ਮੇਰੇ ਨਾਲ ਵੀ ਗੱਲਬਾਤ ਕਰ ਸਕਦੇ ਹੋ, ਆਪਣੇ ਸੁਝਾਅ ਦੇ ਸਕਦੇ ਹੋ। ਹੁਣ ਅਤੇ ਜੇ ਅਰਫਾ ਮੁਜ਼ੱਫਰ ਜੀ ਦਾ ਨੰਬਰ ਲੈਣਾ, ਇਹ ਫੋਨ 'ਤੇ ਕਰਕੇ ਪੁੱਛ ਲਓ ਵੀ ਅਰਫਾ ਜੀ ਦਾ ਕੀ ਨੰਬਰ ਹੈ, ਉਹ ਤੁਹਾਨੂੰ ਸੈੱਲ ਫੋਨ ਦੇ ਦੇਣਗੇ ਜਾਂ ਤੁਹਾਡਾ ਨੰਬਰ ਲੈ ਕੇ ਤੁਹਾਡੇ ਨਾਲ ਗੱਲਬਾਤ ਕਰਾ ਦੇਣਗੇ। ਸੋ ਜਦੋਂ ਵੀ ਤੁਸੀਂ, ਫਿਰ ਮੈਂ ਰਿਪੀਟ ਕਰਦਾ, ਕਦੇ ਵੀ ਰੀਅਲ ਸਟੇਟ ਦੀ ਕੋਈ ਵੀ ਤੁਹਾਨੂੰ ਪ੍ਰੋਬਲਮ ਹੈ, ਕੋਈ ਵੀ ਤੁਹਾਡਾ ਕੁਐਸਚਨ ਹੈ, ਖਰੀਦਣੀ ਹੈ, ਵੇਚਣੀ ਹੈ, ਕੋਈ ਹੋਰ ਪਲੈਨਿੰਗ ਹੈ, ਤੁਸੀਂ ਉਹਨਾਂ ਦੀ ਰਾਏ ਜ਼ਰੂਰ ਲੈ ਲਓ, ਰਾਏ ਫ੍ਰੀ ਹੈ। ਹਾਂਜੀ, ਅਤੇ ਨਾਲੇ ਜਦੋਂ ਅਸੀਂ ਕਦੇ ਨੂੰ ਬੁਲਾਉਂਦੇ ਹਾਂ, ਨਾਲੇ ਚਾਹ ਪਿਲਾਉਂਦੇ ਹਾਂ, ਨਾਲੇ ਰੋਟੀ ਖਵਾਉਂਦੇ ਹਾਂ, ਫਿਰ ਉਹ ਕਹਿੰਦਾ ਇੱਥੇ ਜਿਹੜਾ ਘੁੱਗੀ ਜੀ ਮਾਰ ਦੇ, ਉਹ ਘੁੱਗੀ ਜੀ ਮਾਰੀ ਫਿਰ ਘੁੱਗੀ ਨਾ ਉੱਡਦੀ ਬੜੀ ਛੇਤੀ ਹੈ। ਸੋ ਇਸ ਕਰਕੇ ਪਿੱਛੋਂ ਪਛਤਾਉਣ ਨਾਲੋਂ ਪਹਿਲਾਂ ਸੰਭਲ ਕੇ ਗੱਲ ਕਰੋ, ਕਿਉਂਕਿ ਪੈਸੇ ਦਾ ਮਾਮਲਾ ਹੈ ਅਤੇ ਤੁਹਾਡੇ ਇਹ ਵੀ ਨਹੀਂ ਹੈ ਕਿ 100-200 ਦੀ ਠੱਗੀ ਹੋਊ ਜਾਂ ਕੁਛ ਹੋਊਗੀ। ਹੁਣ ਤਾਂ ਕਮਿਸ਼ਨਾਂ, ਤੁਹਾਨੂੰ ਪਤਾ, ਮਿਲੀਅਨ ਮਿਲੀਅਨ, ਦੋ ਦੋ ਮਿਲੀਅਨ, ਤਿੰਨ ਤਿੰਨ, ਚਾਰ ਚਾਰ, ਪੰਜ ਪੰਜ ਮਿਲੀਅਨ ਦੇ ਮਕਾਨ ਆਉਂਦੇ ਨੇ ਅਤੇ ਕਿੰਨੀ ਕਿੰਨੀ ਕਮਿਸ਼ਨ ਮਿਲ ਜਾਂਦੀ ਹੈ। ਸੋ ਖੁੱਲ੍ਹ ਕੇ ਗੱਲ ਕਰੋ। ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਸਿਰਫ ਰਹਿ ਲੈ ਲਓ ਅਰਫਾ ਮੁਜ਼ੱਫਰ ਜੀ ਦੀ, ਉਦੋਂ ਬਾਅਦ ਜਿਵੇਂ ਤੁਹਾਡੀ ਆਤਮਾ ਕਹੇ ਉਸ ਤਰ੍ਹਾਂ ਕੰਮ ਕਰਿਓ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮਾਇੰਡ ਐਂਡ ਬੋਡੀ, ਅੱਜ ਆਪਾਂ ਪ੍ਰੋਗਰਾਮ, ਵੈਸੇ ਤਾਂ ਜਨਮ ਅਸ਼ਟਮੀ ਹੈ, ਹਿੰਦੂਆਂ ਦਾ ਬੜਾ ਪਵਿੱਤਰ ਤਿਉਹਾਰ ਹੈ ਕਿ ਲਾਰਡ ਕ੍ਰਿਸ਼ਨਾ ਦਾ ਜਨਮ ਹੋਇਆ ਸੀਗਾ, ਮੈਂ ਚਾਹੁੰਦਾ ਤਾਂ ਸੀਗਾ ਵੀ ਉਸ 'ਤੇ ਪ੍ਰੋਗਰਾਮ ਕਰ ਲਈਏ, ਪਰ ਮੈਨੂੰ ਇਮਾਨਦਾਰੀ ਨਾਲ ਗੱਲ ਇਹ ਹੈ ਕਿ ਮੈਂ ਜਦੋਂ ਹੁਣ ਕਾਰ 'ਚ ਆ ਰਿਹਾ ਸੀ ਉਦੋਂ ਮੈਨੂੰ ਰੀਅਲਾਈਜ਼ ਹੋਇਆ ਵੀ ਅੱਜ ਤਾਂ ਜਨਮ ਅਸ਼ਟਮੀ ਹੈ। ਸੋ ਨਾਓ ਇਟਸ ਟੂ ਲੇਟ, ਉਹ 'ਤੇ ਤਾਂ ਨਹੀਂ ਮੈਂ ਕਰ ਸਕਦਾ, ਪਰ ਮੈਂ ਸੋਚਿਆ ਵੀ ਆਪਾਂ ਆਪਣੀ ਸਵੈ ਪੜਚੋਲ, ਸੈਲਫ ਰੀਅਲਾਈਜੇਸ਼ਨ, ਸੈਲਫ ਅਨੈਲਿਸਿਸ ਦੇ ਉੱਤੇ ਆਪਾਂ ਪ੍ਰੋਗਰਾਮ ਕਰੀਏ ਕਿ ਅੰਦਰ ਅਸੀਂ ਕੀ ਹਾਂ। ਬਾਹਰ ਤਾਂ ਅਸੀਂ ਸਾਰੇ ਹੀ ਹਾਂ ਭਗਤਾਂ, ਪੜ੍ਹੇ ਲਿਖੇ ਹਾਂ, ਨੀਵੇਂ ਹਾਂ, ਅਤੇ ਪਰ ਜਦੋਂ ਅਸੀਂ ਅੰਦਰ ਆਪਣੇ ਅੰਦਰ ਝਾਤੀ ਮਾਰਦੇ, ਜਦੋਂ ਵੀ ਮੌਕਾ ਮਿਲੇ, ਫਿਰ ਸਾਨੂੰ ਸਾਡੀ ਹਕੀਕਤ ਦਾ ਪਤਾ ਚੱਲਦਾ ਕਿ ਸਾਡੇ ਵਿੱਚ ਕਿੰਨੇ ਔਗਨ ਭਰੇ ਵੇ ਨੇ, ਡੀਮੈਰਿਟਸ ਭਰੇ ਵੇ ਨੇ। ਸਾਨੂੰ ਸਾਡੀ ਅਸਲੀ ਤਸਵੀਰ ਦਾ, ਆਪਣੀ ਪਿਕਚਰ ਦਾ ਅਸਲੀ ਜਿਹੜੇ ਹੈਗਾ ਫੇਰ ਹੀ ਪਤਾ ਲੱਗਦਾ। ਬਾਹਰੋਂ ਨਹੀਂ ਅਸੀਂ ਮੰਨਦੇ, ਬਾਹਰੋਂ ਚਾਹੇ ਅਸੀਂ ਜਦੋਂ ਵੀ ਕਿਤੇ ਧਾਰਮਿਕ ਸਥਾਨ 'ਤੇ ਖੜ੍ਹਦੇ ਹਾਂ, ਅਰਦਾਸ ਕਰਦੇ ਹਾਂ, ਉੱਥੇ ਤਾਂ ਕਹਿੰਦੇ ਹਾਂ ਮੇਰੀ ਮੱਤ ਨੀਵੀਂ, ਮੈਂ ਪਾਪੀ ਹਾਂ, ਫਲਾਣਾ ਧਿਮਕਾਂ। ਪਰ ਜੇ ਕੋਈ ਹੋਰ ਕਹਿ ਦੇ ਵੀ ਭਾਈ ਸਾਹਿਬ ਤੁਸੀਂ ਕਹਿੰਦੇ ਸੀ ਵਾਕਈ ਤੁਸੀਂ ਤਾਂ ਪਾਪੀ ਹੋ, ਤੁਸੀਂ ਝੂਠੇ ਹੋ, ਫਿਰ ਦੇਖੋ ਸਾਡਾ ਮੂੰਹ ਕਿਵੇਂ ਲਾਲ ਹੁੰਦਾ। ਸੋ ਅਸੀਂ ਆਪਣੇ ਔਗਣਾਂ ਨੂੰ ਅੱਜ ਦੇਖਾਂਗੇ, ਆਪਣੇ ਜਿਹੜੇ ਡੀਮੈਰਿਟਸ ਨੇ ਉਹਨਾਂ ਨੂੰ ਪਹਿਚਾਣ ਕਰਨ ਦੀ ਕੋਸ਼ਿਸ਼ ਕਰਾਂਗੇ। ਆਗਰਾ ਜਿਹੜਾ ਯੂਪੀ ਦੇ ਵਿੱਚ ਇੱਕ ਬਹੁਤ ਵੱਡਾ ਸ਼ਹਿਰ ਹੈ, ਨਾਲੇ ਜਨਮ ਅਸ਼ਟਮੀ ਨਾਲ ਵੀ ਰਿਲੇਟਡ ਗੱਲ ਹੋ ਗਈ ਆਗਰੇ ਵਿੱਚ। ਸੋ ਉੱਥੇ ਅੱਜ ਤੋਂ ਕੋਈ 150 ਸਾਲ ਪਹਿਲਾਂ ਇੱਕ ਉੱਚ ਕੋਟੀ ਦੇ ਮਹਾਤਮਾ ਹੋਏ ਨੇ ਜਿਨ੍ਹਾਂ ਨੂੰ ਸਵਾਮੀ ਸ਼ਿਵਦਿਆਲ ਸਿੰਘ ਕਿਹਾ ਜਾਂਦਾ ਸੀ। ਉਹਨਾਂ ਨੇ ਦੋ ਬੁੱਕ ਵੀ ਲਿਖੀਆਂ ਨੇ, ਬੜੇ ਉੱਚ ਕੋਟੀ ਦੇ ਮਹਾਤਮਾ ਨੇ। ਉਹਨਾਂ ਨੇ ਤਕਰੀਬਨ ਸਾਡੇ ਦੇ ਵਿੱਚ 40 ਜਾਂ 45 ਦੇ ਲਗਭਗ ਔਗਣ ਦੱਸੇ ਨੇ ਕਿ ਸਾਡੇ ਵਿੱਚ ਇੰਨੇ ਔਗਣ ਨੇ, ਹਕੀਕਤ ਹੈ ਉਹਦੇ ਵਿੱਚ। ਸੋ ਉਹ ਔਗਣਾਂ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਤਕਰੀਬਨ ਜਿਹੜੇ ਔਗਣ ਨੇ ਨਾ, ਸਾਡੇ ਨਾਲ ਇੰਨਾ ਘੁੱਟ ਕੇ ਜੱਫਾ ਪਾਇਆ ਹੋਇਆ ਕਿ ਸਾਨੂੰ ਅਜਿਹਾ ਨਾਚ ਕਰਾਉਂਦੇ ਨੇ ਇਹ ਔਗਣ ਕਿ ਅਸੀਂ ਆਪਣੀ ਜ਼ਿੰਦਗੀ ਦਾ ਅਸਲੀ ਮੰਤਵ ਹੀ ਭੁੱਲ ਗਏ, ਜਿਸ ਕਰਕੇ ਜਿਵੇਂ ਅਸੀਂ ਖਾਲੀ ਹੱਥ ਆਏ ਸੀ ਉਵੇਂ ਹੀ ਖਾਲੀ ਹੱਥ ਚਲੇ ਜਾਂਦੇ ਹਾਂ। ਸਗੋਂ ਚਾਹੀਦਾ ਤਾਂ ਅਸੀਂ ਵੀ ਸਾਨੂੰ ਮਨੁੱਖੀ ਜਿਹੜਾ ਜ਼ਿੰਦਗੀ ਮਿਲੀ ਹੈ, ਜੀਵਨ ਮਿਲਿਆ, ਉਹਦਾ ਕੋਈ ਫਾਇਦਾ ਲਈਏ। ਪਰ ਫਾਇਦਾ ਲੈਣ ਦੀ ਥਾਂ 'ਤੇ ਆਪਾਂ ਰਾਦਰ ਅਜਿਹੇ ਕੰਮ ਕਰਦੇ ਹਾਂ, ਅਜਿਹੇ ਪਾਪ ਕਰਦੇ ਹਾਂ, ਅਜਿਹੇ ਝੂਠ ਬੋਲਦੇ ਹਾਂ, ਅਜਿਹੇ ਠੱਗੀਆਂ ਮਾਰਦੇ ਹਾਂ ਕਿ ਮਰਨ ਲੱਗੇ ਹੋਰ ਵੀ ਜ਼ਿਆਦਾ ਭਾਰ ਬੋਝਾ ਚੱਕ ਕੇ ਚਲੇ ਜਾਂਦੇ ਹਾਂ। ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਭਾਵੇਂ ਅਸੀਂ ਬਾਹਰੋਂ ਆਪਣੇ ਆਪ ਨੂੰ ਬਹੁਤ ਧਰਮਾਤਮਾ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਦੋਂ ਅਸੀਂ ਇਕੱਲੇ ਬੈਠ ਕੇ ਆਪਣੀ ਸਵੈ ਪੜਚੋਲ ਕਰਦੇ ਹਾਂ ਤਾਂ ਸਾਨੂੰ ਆਪਣੇ ਅੰਦਰ ਦਿਨੋ ਦਿਨ ਵੱਧ ਰਹੀ ਗੰਦਗੀ ਦੇ ਢੇਰ ਮਹਿਸੂਸ ਹੁੰਦੇ ਹਨ। ਸਾਨੂੰ ਚਾਹੀਦਾ ਹੈ ਕਿ ਜਦੋਂ ਵੀ ਸਾਨੂੰ ਮੌਕਾ ਮਿਲੇ ਆਪਣੇ ਆਪ ਨੂੰ ਪੜ੍ਹੀਏ ਤਾਂ ਕਿ ਸਾਨੂੰ ਸਾਡੀ ਹਾਲਾਤ ਦਾ, ਸਾਡੀ ਹਾਲਤ ਦਾ ਸਹੀ ਗਿਆਨ ਹੋ ਸਕੇ। ਅਸੀਂ ਵੀ ਆਪਣੇ ਆਪ ਨੂੰ ਸਮਝ ਕੇ ਅੱਗੇ ਲਈ ਲਾਹਾ ਲਈਏ ਕਿ ਜਿਸ ਮਕਸਦ ਦੇ ਵਾਸਤੇ ਸਾਨੂੰ ਇਹ ਮਨੁੱਖੀ ਜਨਮਾ ਮਿਲਿਆ ਸੀ, ਕਿ ਅਸੀਂ ਉਸਨੂੰ ਪ੍ਰਾਪਤ ਕਰਨ ਵੱਲ ਵੱਧ ਰਹੇ ਹਾਂ। ਕੋਸ਼ਿਸ਼ ਕਰੀਏ ਕਿ ਹੋਰਾਂ ਦੇ ਔਗਣ ਨੁਕਸ ਕੱਢਣ ਨਾਲੋਂ ਆਪਣੀ ਹਕੀਕਤ ਨੂੰ ਪਹਿਚਾਣ ਕੇ ਉਸ ਕੁੱਲ ਮਾਲਕ ਪਰਮ ਪਿਤਾ ਪਰਮੇਸ਼ਰ ਵਾਹਿਗੁਰੂ ਅੱਲਾ ਰੱਬ ਕੋਲੋਂ ਰਹਿਮਤ ਦੀ ਪੁਕਾਰ ਕਰੀਏ ਕਿ ਉਹ ਸਾਡੇ ਗੁਨਾਹ ਨੂੰ ਬਖਸ਼ ਦੇਵੇ। ਗੁਨਾਹ ਤਾਂ ਭਰੇ ਪਏ ਨੇ, ਅਸੀਂ ਦੂਜਿਆਂ 'ਤੇ ਤਾਂ ਇਲਜ਼ਾਮ ਲਾਉਂਦੇ ਰਹਿੰਦੇ ਹਾਂ ਪਰ ਆਪਣੇ ਬਾਰੇ ਕਦੇ ਸੋਚਦੇ ਨਹੀਂ। ਜਦ ਤੱਕ ਅਸੀਂ ਆਪਣੇ ਆਪ ਨੂੰ ਪਹਿਚਾਣਦੇ ਨਹੀਂ, ਜਿਵੇਂ ਕਿ ਸੋਕ੍ਰੇਟਿਸ ਨੇ ਕਿਹਾ ਸੀ ਨੋ ਦਾਈ ਸੈਲਫ, ਆਪਣੇ ਆਪ ਦੀ ਪਹਿਚਾਣ ਕਰੋ, ਉਹਨਾਂ ਚਿਰ ਤੱਕ ਪਰਮਾਤਮਾ ਨਾਲ, ਅੱਲਾਹ ਨਾਲ, ਵਾਹਿਗੁਰੂ ਨਾਲ ਮਿਲਾਪ ਕਰਨਾ ਇੰਪੋਸੀਬਲ ਹੈ। ਦੇਖ ਲਓ ਪਰਮਾਤਮਾ ਨੇ ਸਾਨੂੰ 5 ਉਂਗਲਾਂ ਦਿੱਤੀਆਂ ਨੇ, ਸਾਡੇ ਹੱਥ ਦੀਆਂ 5 ਉਂਗਲਾਂ ਨੇ। ਕਦੇ ਠੰਡੇ ਦਿਲ ਨਾਲ ਸੋਚ ਕੇ ਦੇਖੋ ਕਿ ਜਦੋਂ ਵੀ ਅਸੀਂ ਇੱਕ ਉਂਗਲ ਦੂਜੇ ਵੱਲ ਕਰਦੇ ਹਾਂ, ਦੂਜੇ ਦਾ ਦੋਸ਼ ਦੱਸਦੇ ਹਾਂ ਤੇਰੇ 'ਚ ਆਹ ਦੋਸ਼ ਹੈ, ਤਾਂ 3 ਆਟੋਮੈਟਿਕਲੀ ਸਾਡੇ ਵੱਲ ਇਸ਼ਾਰਾ ਕਰਦੀਆਂ ਨੇ ਕਿ ਭਰਾਵਾ ਜੇ ਉਸ ਦੇ ਵਿੱਚ ਇੱਕ ਦੋਸ਼ ਆ ਤਾਂ ਤੇਰੇ ਵਿੱਚ ਤਾਂ ਬਥੇਰੇ ਦੋਸ਼ ਨੇ, ਤੇਰੇ ਵਿੱਚ ਤਾਂ 3 ਦੋਸ਼ ਨੇ। ਅਸੀਂ ਦੂਜਿਆਂ ਦੇ ਨੁਕਸ ਕੱਢੀ ਜਾਂਦੇ ਹਾਂ, ਆਪਣੇ ਵੱਲ ਝਾਤੀ ਨਹੀਂ ਮਾਰਦੇ, ਕਦੇ ਵੀ ਅਸੀਂ ਕਿਸੇ ਨੂੰ ਇਨਕਰੇਜ ਨਹੀਂ ਕਰਦੇ, ਸਗੋਂ ਦੋਸ਼ ਹੀ ਕੱਢਦੇ ਹਾਂ। ਕੋਈ ਵੀ ਕੰਮ ਕਰ ਲਓ, ਕੋਈ ਕਿੰਨਾ ਚੰਗਾ ਕੰਮ ਕਰ ਲਏ, ਦੋਸ਼ ਹੀ ਕੱਢਦੇ ਹਾਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਇੱਕ ਟੋਬੇ ਦੇ ਉੱਤੇ ਕੁਛ ਮੈਸਾਂ ਬਫਲੋਜ਼ ਖੜੀਆਂ ਸੀ, ਮੈਸਾਂ ਦਾ ਪਤਾ ਹੀ ਹੈ ਕਾਲੀਆਂ ਹੁੰਦੀਆਂ ਨੇ, ਉਹ ਖੜੀਆਂ ਸੀ। ਅਸੀਂ ਆਪਦੇ ਗਰੁੱਪ ਦੇ ਵਿੱਚ ਸਿੰਬੋਲੀਕਲੀ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਮੈਸਾਂ ਦੇ ਕੋਲੋਂ ਦੀ ਇੱਕ ਗਊ ਨਿਕਲ ਗਈ, ਗਾਂ ਕਾਓ। ਜਦੋਂ ਗਊਆਂ ਦੇ ਗਊ ਉਹਦੇ ਮੈਸਾਂ ਦੇ ਕੋਲੋਂ ਦੀ ਲੰਘੀ ਤਾਂ ਉਹਨਾਂ ਮੈਸਾਂ ਦੇ ਵਿੱਚੋਂ ਇੱਕ ਮੈਸ ਨੇ ਗਊ ਕਰਨੀ ਦੇਖ ਕੇ ਹੱਸ ਪਈ ਅਤੇ ਮੈਸ ਪੁੱਛਦੀ ਆ ਉਹਨਾਂ ਨੂੰ ਸਾਰੀਆਂ ਵੀ ਤੂੰ ਕਿਉਂ ਅਸੀਂ ਹੈ, ਕਹਿੰਦੀ ਤੁਹਾਨੂੰ ਨਹੀਂ ਪਤਾ ਉਹ ਜਿਹੜੀ ਗਊ ਨਿਕਲੀ ਹੈ ਉਹਦੀ ਦੇਖੋ ਪੂਛ ਟੇਲ ਕਿੰਨੀ ਕਾਲੀ ਹੈ। ਕਹਿੰਦੀ ਮੈਂ ਤਾਂ ਹੱਸ ਰਹੀ ਹਾਂ, ਸਾਰੀਆਂ ਹੱਸ ਪਈਆਂ, ਪਰ ਅਫਸੋਸ ਉਹ ਆਪ ਨਹੀਂ ਦੇਖਦੀਆਂ ਕਿ ਉਹ ਮੈਸਾਂ ਆਪ ਨਹੀਂ ਦੇਖਦੀਆਂ ਕਿ ਅਸੀਂ ਤਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਲੀਆਂ, ਸਾਰੇ ਪਾਸੇ ਕਾਲੀਆਂ, ਉਹਦੀ ਤਾਂ ਇਕੱਲੀ ਪੂਛ ਹੀ ਕਾਲੀ ਹੈ। ਸੋ ਉਹੀ ਹਾਲਤ ਸਾਡੀ ਹੈ ਕਿ ਅਸੀਂ ਦੂਜਿਆਂ ਦੇ ਨੁਕਸ ਲੱਭਦੇ ਹਾਂ, ਆਪਣੇ ਢੇਰਾਂ ਦੇ ਢੇਰ ਪਏ ਨੇ, ਆਪਣੇ ਵੱਲ ਇਕੱਲੇ ਕਦੇ ਵੀ ਖਿਆਲ ਨਹੀਂ ਕਰਦੇ। ਬਾਬਾ ਫਰੀਦ ਨੇ ਕਿਹਾ ਸੀਗਾ, ਫਰੀਦਾ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ, ਆਪਣੜੇ ਗਰਵਾਨ ਮੇ ਸਿਰ ਨੀਵਾਂ ਕਰ ਦੇਖ। ਕਿ ਜੇ ਤੂੰ ਗੁਣੀ ਗਿਆਨੀ ਹੈ ਤਾਂ ਆਪਣੇ ਦੇਖ ਵੀ ਤੇਰੇ ਕਿਹੜੇ ਕਿਹੜੇ ਮਾੜੇ ਕੰਮ ਨੇ, ਦੂਜਿਆਂ ਦੇ ਵੱਲ ਨਾ ਦੇਖ। ਕਿਉਂਕਿ ਗੁਰੂ ਸਾਹਿਬ ਦੀ ਜੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੇਜ 1420 ਉੱਪਰ ਨੂੰ ਗੁਰੂ ਸਾਹਿਬ ਫਰਮਾਉਂਦੇ ਨੇ, ਝੂਠਾ ਮਾਣ ਕਿਉਂ ਕਰੇ ਜਗ, ਕਿ ਸੰਸਾਰ ਕਿਉਂ ਝੂਠਾ ਮਾਣ ਕਰਦਾ, ਸੁਪਨੇ ਜੋ ਜਾਣ। ਇਹਨੂੰ ਇਸ ਤਰ੍ਹਾਂ ਦੇਖੋ ਵੀ ਸਾਡੀ ਜਿਹੜੀ ਲਾਈਫ ਹੈ ਇਹ ਸੁਪਨੇ ਦੀ ਤਰ੍ਹਾਂ, ਜੇ ਸੁਪਨੇ ਦੇ ਵਿੱਚ ਕਦੇ ਅਸੀਂ ਬਾਦਸ਼ਾਹ ਬਣ ਜਾਂਦੇ ਹਾਂ, ਕਦੇ ਗਰੀਬ ਬਣ ਜਾਂਦੇ ਹਾਂ, ਕਦੇ ਲੜਦੇ ਹਾਂ, ਕਦੇ ਚੀਕਾਂ ਮਾਰਦੇ ਹਾਂ, ਇਹ ਸੁਪਨਾ ਹੀ ਆ। ਜਦੋਂ ਅੱਖ ਖੁੱਲ ਜਾਂਦੀ ਹੈ ਕੁਛ ਵੀ ਨਹੀਂ ਹੁੰਦਾ। ਇਸੇ ਤਰ੍ਹਾਂ ਸਾਡੀ ਲਾਈਫ ਹੈ, ਇਹ 40-50-60 ਸਾਲ ਵਾਸਤੇ ਮਿਲੀ ਹੈ, ਇਹ ਸੁਪਨਾ ਹੀ ਹੈ ਸਾਡਾ, ਹੈ ਨਾ। ਇਹਨੂੰ ਸਮਝਣ ਦੀ ਲੋੜ ਹੈ। ਇਹੀ ਕਿਹਾ ਗੁਰੂ ਸਾਹਿਬ ਨੇ, ਝੂਠਾ ਮਾਨ ਕਿਉਂ ਕਰੇ ਜਗ, ਸੁਪਨੇ ਜੋ ਜਾਣ, ਇਨਮੇ ਤੇਰਾ ਕੁਛ ਨਹੀਂ, ਨਾਨਕ ਕਿਹੋ ਬਖਾਣ। As a dream, so is the world. Nothing is true. Nothing stays without the Lord. ਕੋਈ ਵੀ ਚੀਜ਼ ਪਰਮਾਤਮਾ ਤੋਂ ਬਿਨਾਂ ਨਹੀਂ, ਸਾਰੀ ਚੀਜ਼ ਪਰਮਾਤਮਾ ਨੇ ਪੈਦਾ ਕੀਤੀ ਹੈ। ਜੀਸਸ ਕ੍ਰਾਈਸਟ ਨੇ ਤਾਂ ਹੀ ਉਹ ਤਾਂ ਕਿਹਾ ਸੀ ਨਾ ਕਿ ਜੇ ਕੋਈ ਤੁਹਾਡੇ ਵਿੱਚੋਂ ਆਪਣੇ ਆਪ ਨੂੰ ਸਭ ਤੋਂ ਨੀਵਾਂ ਸਮਝਦਾ, ਆਪਣੇ ਆਪ ਨੂੰ ਵੀ ਬਾਕੀਆਂ ਨਾਲੋਂ ਤਾਂ ਮੈਂ ਨੀਵਾਂ ਹੀ ਹਾਂ, ਤਾਂ ਉਹ ਅਸਲ ਦੇ ਵਿੱਚ ਮਹਾਨ ਹੁੰਦਾ, ਉਹ ਵੱਡਾ ਹੁੰਦਾ। ਹੀ ਦੈਟ ਇਜ਼ ਲੀਸਟ ਮੰਗ ਯੂ ਆਲ ਦਾ ਸੇਮ ਇਜ਼ ਗ੍ਰੇਟ। ਭਾਵੇਂ ਉੱਪਰੋਂ ਉੱਪਰੋਂ ਅਸੀਂ ਜੋ ਮਰਜ਼ੀ ਆਪਣੇ ਆਪ ਨੂੰ ਕਹੀ ਜਾਏ, ਬਈਏ ਆਪਣੇ ਆਪ ਨੂੰ ਜੋ ਮਰਜ਼ੀ ਕਹੀਏ ਕਿ ਮੈਨੂੰ ਤਾਂ ਜੀ ਅਕਲ ਨਹੀਂ, ਮੈਂ ਤਾਂ ਪਾਪੀ ਹਾਂ, ਮੈਂ ਤਾਂ ਲਾਲਚੀ ਹਾਂ, ਪਰ ਜੇ ਕੋਈ ਉਹੀ ਚੀਜ਼ ਦੂਜਾ ਕਹਿ ਦੇਵੇ ਤਾਂ ਅਸੀਂ ਕੱਪੜਿਆਂ ਤੋਂ ਬਾਹਰ ਹੋ ਜਾਂਦੇ ਹਾਂ, ਇਹ ਸਾਡੀ ਹਕੀਕਤ ਹੈ। ਸੋ ਸਵਾਮੀ ਜੀ ਨੇ ਸਾਨੂੰ ਸਾਡੀਆਂ ਕਮੀਆਂ ਡਿਟੇਲ ਵਿੱਚ ਦੱਸੀਆਂ ਨੇ। ਸੋ ਉਹਨਾਂ ਦੇ ਉੱਤੇ ਡਿਸਕਸ ਕਰਨ ਤੋਂ ਪਹਿਲਾਂ ਆਪਾਂ ਇੱਕ ਸੌਂਗ, ਲੈਟਸ ਹੀਅਰ ਦਾ ਫਸਟ ਸੌਂਗ, ਕਿ ਸਾਡੇ ਵਿੱਚ ਕਿੰਨੇ ਗੁਣ ਨੇ, ਔਗਣਾਂ ਦੇ ਉੱਤੇ ਹੀ ਗੱਲ ਕਰ ਰਹੇ ਹਾਂ। ਤੁਸੀਂ ਮੈਨੂੰ ਸਟੂਡੀਓ 'ਚ ਕਾਲ ਕਰ ਸਕਦੇ ਹੋ 416-620-1778। ਸੁਣੋ,
ਲਾਗਾ ਚੁੰਨੀ ਮੇ ਦਾਗ ਛੁਪਾਉਂ ਕੈਸੇ, ਲਾਗਾ ਚੁੰਨੀ ਮੇ ਦਾਗ, ਚੁੰਨੀ ਮੇ ਦਾਗ ਛੁਪਾਉਂ ਕੈਸੇ, ਘਰ ਜਾਉਂ ਕੈਸੇ, ਲਾਗਾ ਚੁੰਨੀ ਮੇ ਦਾਗ ਛੁਪਾਉਂ ਕੈਸੇ, ਲਾਗਾ ਚੁੰਨੀ ਮੇ ਦਾਗ। ਚੁਨਰੀਆ ਕੋਰੇ ਬਦਲਤੀ ਕੋਰੀ ਚੁਨਰੀਆ, ਹੋ ਗਈ ਮੈਲੀ ਮੋਰੀ ਚੁਨਰੀਆ, ਕੋਰੇ ਬਦਲਤੀ ਕੋਰੀ ਚੁਨਰੀਆ, ਜਾ ਕੇ ਬਾਬਲ ਸੇ ਨਜ਼ਰੇ ਮਿਲਾਉਂ ਕੈਸੇ, ਘਰ ਜਾਉਂ ਕੈਸੇ, ਲਾਗਾ ਚੁੰਨੀ ਮੇ ਦਾਗ ਛੁਪਾਉਂ ਕੈਸੇ, ਲਾਗਾ ਚੁੰਨੀ ਮੇ ਦਾਗ ਛੁਪਾਉਂ ਕੈਸੇ, ਲਾਗਾ ਚੁੰਨੀ ਮੇ ਦਾਗ। ਸਭ ਬਚਨ ਵਿਦਾ ਕੇ ਹੋ ਗਈ ਮੈਂ ਸਸੁਰਾਲ ਮੇ ਆ ਕੇ, ਭੁੱਲ ਗਈ ਸਭ ਬਚਨ ਵਿਦਾ ਕੇ ਹੋ ਗਈ ਮੈਂ ਸਸੁਰਾਲ ਮੇ ਆ ਕੇ, ਹਾਂ ਜਾ ਕੇ ਬਾਬਲ ਸੇ ਨਜ਼ਰੇ ਮਿਲਾਉਂ ਕੈਸੇ, ਘਰ ਜਾਉਂ ਕੈਸੇ, ਲਾਗਾ ਚੁੰਨੀ ਮੇ ਦਾਗ ਹੋਰੀ ਚੁਨਰੀਆ, ਆਸਮਾ ਮੋਰੀ ਮੈਲ ਹੈ ਮਾਇਆ ਜਾਲ, ਹੋਰੀ ਚੁਨਰੀਆ ਆਤਮਾ ਮੋਰੀ ਮੈਲ ਹੈ ਮਾਇਆ ਜਾਲ, ਵੋ ਦੁਨੀਆ ਮੋਰੇ ਬਾਬੁਲ ਕਾ ਘਰ, ਯੇ ਦੁਨੀਆ ਸਸੁਰਾਲ, ਹਾਂ ਜਾ ਕੇ ਬਾਬੁਲ ਸੇ ਨਜ਼ਰੇ ਮਿਲਾਉਂ ਕੈਸੇ, ਘਰ ਜਾਉਂ ਕੈਸੇ, ਲਾਗਾ ਚੁੰਨੀ ਮੇ ਦਾਗ ਛੁਪਾਉਂ ਕੈਸੇ।
ہر سال الرحمان ویلفیئر فاؤنڈیشن صادق آباد رحیمی ارکان پاکستان میں ایک ہی جگہ پر 150 سے زائد یتیم اور نادر بچیوں کی اجتماعی شادیوں کا پروگرام تشکیل دیتا ہے۔ اس سال بھی الرحمان ویلفیئر فاؤنڈیشن اجتماعی شادیوں کا پروگرام منعقد کرنے جا رہا ہے جو نومبر دسمبر میں منعقد کیا جائے گا۔ ایک بچی کی رخصتی پر تقریباً $1,000 کا خرچہ آتا ہے۔ آپ کی دی ہوئی ڈونیشن اجتماعی شادی پروگرام میں استعمال ہوگی اور ٹیکس رسید بھی فراہم کی جائے گی۔ آپ سے التجا اور اپیل ہے کہ اس نیک کام میں دل کھول کر مدد کریں۔ مزید معلومات کے لیے کال کریں 416-471-9636 یا ان کی ویب سائٹ پہ وزٹ کریں www.awfca.org۔ الرحمان ویلفیئر فاؤنڈیشن۔
کیا آپ یا آپ کی فیملی ڈیتھ، ڈسیبلٹی یا کریٹیکل النس جیسی ناگہانی صورتحال کے لیے تیار ہے؟ اگر نہیں تو سن لائف کے پردیپ جی کا نام یاد رکھیے گا 416-894-5872۔
جی ہاں، صلاح مشورے اور کسی بھی پالیسی کے ریویو میں میں پردیپ سنگھ آپ کی پوری مدد کروں۔
ٹرسٹ وردی آنےسٹ چارٹرڈ لائف انڈر رائٹر اینڈ کینیڈین ہیلتھ اسپیشلسٹ مسٹر پردیپ فرام سن لائف 416-894-5872۔
اور ہر ٹیوزڈے کو میرے ٹاک شو میں ضرور شامل ہوں۔
ویلکم بیک۔ جس طرح کہ تانوں پتہ ہی ہے کہ اج اپاں سیلف انالیسز، سیلف ریئلائز ਉਹਦੇ ਉੱਪਰ ਗੱਲਬਾਤ ਕਰ ਰਹੇ ਹਾਂ ਕਿ ਸਾਡੇ ਆਪਣੇ ਅੰਦਰ ਐਕਚੁਅਲ ਕਿੰਨੀਆਂ ਖਾਮੀਆਂ ਨੇ, ਅਸੀਂ ਕਿੰਨੇ ਗੁਨਾਹਾਂ ਨਾਲ ਭਰੇ ਹੋਏ ਹਾਂ, ਉਹਦੀ ਛਾਤੀ ਮਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਉਹਦੇ ਬਾਰੇ ਆਗਰੇ ਤੋਂ ਸਵਾਮੀ ਸ਼ਿਵਦਿਆਲ ਜੀ ਨੇ ਆਪਣੀ ਬੁੱਕ ਦੇ ਵਿੱਚ ਸਾਡੇ 40 to 45 ਔਗਣਾਂ ਦਾ ਵਰਣਨ ਕੀਤਾ। ਉਹ ਸਾਰੇ ਤਾਂ ਪੋਸੀਬਲ ਨਹੀਂ ਕਿਉਂਕਿ ਟਾਈਮ ਇੱਕ ਘੰਟਾ ਹੁੰਦਾ, ਪਰ ਆਪਾਂ ਉਹ 'ਚ ਮੋਟੇ ਮੋਟੇ ਜਿਹੜੇ ਉਹਨਾਂ ਨੇ ਔਗਣ ਦੱਸੇ ਨੇ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਵਾਮੀ ਜੀ ਕੀ ਕਹਿੰਦੇ ਨੇ, ਗੁਰੂ ਮੈਂ ਗੁਨਾਹਗਾਰ ਅਤਿ ਭਾਰੀ। ਸੁਣੋ, ਗੁਰੂ ਮੈਂ ਗੁਨਾਹਗਾਰ ਅਤਿ ਭਾਰੀ, ਕਾਮ ਕ੍ਰੋਧ ਔਰ ਛਲ ਚਤੁਰਾਈ, ਇਨਕੇ ਸੰਗ ਹੈ ਮੇਰੀ ਯਾਰੀ। ਅਸੀਂ ਦੇਖ ਲਓ ਕਾਮ ਦੇ ਅਧੀਨ ਹੋ ਕੇ ਆਪਣੀ ਉਮਰ ਵੀ ਭੁੱਲ ਜਾਂਦੇ ਹਾਂ, ਆਪਣਾ ਪ੍ਰੋਫੈਸ਼ਨ ਕੀ ਹੈ, ਕਿੱਡੀ ਵੱਡੀ ਉੱਚੇ ਅਹੁਦੇ 'ਤੇ ਹੁੰਦੇ ਹਾਂ, ਕਈ ਵਾਰੀ ਐਮ ਪੀ ਹੁੰਦੇ ਹਾਂ, ਮਨਿਸਟਰ ਹੁੰਦੇ ਹਾਂ, ਪ੍ਰੋਫੈਸਰ ਹੁੰਦੇ ਹਾਂ, ਟੀਚਰ ਹੁੰਦੇ ਹਾਂ, ਹੈਡਮਾਸਟਰ ਹੁੰਦੇ ਹਾਂ, ਸ਼ਾਸਤਰੀ ਜੀ ਹੁੰਦੇ ਹਾਂ, ਸਮਾਜ ਵਿੱਚ ਸਭ ਕੁਛ, ਇੱਜ਼ਤ ਸਭ ਕੁਛ ਭੁੱਲ ਜਾਂਦੇ ਹਾਂ। ਉੱਪਰੋਂ ਭਲੇ ਮਾਨਸ, ਬੜੇ ਬੇਟਾ 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 ਕਰਦੇ ਹਾਂ। ਹਾਂਜੀ, ਕਿੰਨੇ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ ਬਜ਼ੁਰਗ ਜਿਹੜੇ ਨੇ ਕਥਾ ਕਰਦੇ ਨੇ, ਉਹ ਲੋਕ ਉਹਨਾਂ ਨੂੰ ਕਿੰਨੀ ਵਧੀਆ ਦ੍ਰਿਸ਼ਟੀ ਨਾਲ ਦੇਖਦੇ ਨੇ। ਕਈ ਵਾਰੀ ਬਜ਼ੁਰਗ ਹੁੰਦੇ ਨੇ 80-80 ਸਾਲ ਦੇ, 70-70 ਸਾਲ ਦੇ ਬਜ਼ੁਰਗ ਹੁੰਦੇ ਨੇ, ਅਤੇ ਉਹਨਾਂ ਨੂੰ ਜਦੋਂ ਮੌਕਾ ਮਿਲਦਾ 10 ਸਾਲ ਦੀ ਬੱਚੀ ਦੇ ਨਾਲ ਕੁਕਰਮ ਕਰਦੇ ਨੇ, ਰੇਪ ਕਰ ਦਿੰਦੇ ਨੇ। ਇੱਥੋਂ ਤੱਕ ਕਿ ਪਾਕਿਸਤਾਨ ਦੇ ਵਿੱਚ ਐਗਜ਼ਾਮਪਲ ਹੈ, ਮੈਂ ਪੜ੍ਹੀ ਸੀਗੀ ਯੂਟਿਊਬ ਦੇ ਉੱਤੇ ਕਿ ਡੈੱਡ ਬੋਡੀ ਜਿਹੜੀਆਂ ਜ਼ਮੀਨ 'ਚ ਦਫਨਾ ਦਿੱਤੀਆਂ ਜਾਂਦੀਆਂ ਨੇ, ਉਹਨਾਂ ਨੂੰ ਕੱਢ ਕੇ ਵੀ ਇੱਕ ਬੰਦਾ ਸੈਕਸ ਕਰਦਾ ਸੀ, ਸ਼ੇਮ। ਫਿਰ ਜਦੋਂ ਅਸੀਂ ਰੰਗੇ ਹੱਥ ਪਕੜੇ ਜਾਂਦੇ ਹਾਂ, ਜਦੋਂ ਪੁਲਿਸ ਸਾਨੂੰ ਪੁੱਠੇ ਲਮਕਾ ਕੇ ਫੈਂਟਾ ਚਾੜਦੀ ਹੈ, ਪਟੇ ਮਾਰਦੀ ਹੈ, ਫਿਰ ਚੀਕਾਂ ਮਾਰਦੇ ਹਾਂ, ਫਿਰ ਕਹਿੰਦੇ ਹਾਏ ਬਾਪੂ ਛੜਾ ਲਾ, ਹਾਏ ਬਾਪੂ ਛੜਾ ਲਾ, ਕੰਮ ਕਰਨ ਲੱਗੇ ਦੇਰੀ ਨਹੀਂ ਕਰਦੀ। ਇਹੋ ਜਿਹੀਆਂ ਜਿਹੜੇ ਅਸੀਂ ਸਾਰੇ ਨਹੀਂ ਤਾਂ ਕੁਝ ਨਹੀਂ ਤਾਂ ਥੋੜ੍ਹੇ ਜਿਹੜੇ ਵੀ ਅਜਿਹੇ ਕੰਮ ਕਰ ਬੈਠਦੇ ਹਾਂ ਕਾਮ ਦੇ ਮਗਰ ਲੱਗ ਕੇ, ਸਾਨੂੰ ਇਕੱਲੇ ਬੈਠ ਕੇ ਉਹਦਾ ਪਛਤਾਪ ਕਰਨਾ ਚਾਹੀਦਾ, ਮਾਲਕ ਕੋਲੋਂ ਰਹਿਮਤ ਦੀ ਅਪੀਲ ਕਰਨੀ ਚਾਹੀਦੀ ਹੈ। ਕਿਉਂਕਿ ਜਿੰਨਾ ਚਿਰ ਤੱਕ ਇਕੱਲੇ ਬਹਿ ਕੇ ਅਸੀਂ ਪਰਮਾਤਮਾ ਤੋਂ ਮਾਫ਼ੀ ਨਹੀਂ ਮੰਗਦੇ, ਪਛਤਾਪ ਨਹੀਂ ਮੰਗਦੇ ਕਰਦੇ, ਜਿੰਨਾ ਚਿਰ ਅਸੀਂ ਇਹ ਨਹੀਂ ਕਹਿੰਦੇ ਵੀ ਸਾਡੀ ਤਾਕਤ ਨਹੀਂ ਹੈ, ਤੂੰ ਹੀ ਸਾਡੇ 'ਤੇ ਦਇਆ ਮੇਰ ਰਹਿਮਤ ਕਰ, ਸਾਨੂੰ ਇਸ ਬੁਰੀ ਭਾਵਨਾ ਤੋਂ ਬਚਾ। ਪਰ ਇੱਕ ਗੱਲ ਨਾਲ ਹੈ, ਮਾਫ਼ੀ ਮੰਗਣ ਦਾ ਮਤਲਬ ਇਹ ਨਹੀਂ ਕਿ ਮਾਫ਼ੀ ਮੰਗ ਲਈ ਕੰਮ ਫੇਰ ਉਹੀ ਦੂਜੇ ਦਿਨ, ਜਦੋਂ ਮੌਕਾ ਮਿਲੇ ਫੇਰ ਮਾਫ਼ੀਆਂ ਨਹੀਂ ਮਿਲਦੀਆਂ। ਸੋ ਮਾਫ਼ੀ ਜਿਹੜੀ ਹੈਗੀ ਉਹਦਾ ਮਤਲਬ ਹੈ ਕਿ ਅੱਗੇ ਤੋਂ ਨਹੀਂ ਹੋਰ ਕਰਨਾ, ਫਿਰ ਤਾਂ ਮਾਫ਼ੀ ਦਾ ਫਾਇਦਾ ਵੀ ਇੱਕ ਵਾਰੀ ਬਖਸ਼ ਦੂਗਾ। ਇਸੇ ਤਰ੍ਹਾਂ ਹੀ ਜਦੋਂ ਵੀ ਮਾਫ਼ੀ ਮੰਗੀਏ ਉਦੋਂ ਦਰਦ ਹੋਣਾ ਚਾਹੀਦਾ ਉਹਦੇ ਵਿੱਚ, ਅਤੇ ਉਹਦੇ ਵਿੱਚ ਜੇ ਦਰਦ ਨਹੀਂ ਪਰਮਾਤਮਾ ਕੋਲ, ਸਿਰਫ ਲਿਪਸ ਪ੍ਰੈਕਟਿਸ ਕਰਦੇ ਹਾਂ, ਬੁੱਲਾਂ ਨੂੰ ਹਿਲਾਈਆਂ ਨੇ, ਮਾਫ਼ ਕਰਦੇ ਉਹ ਕਰਦੇ ਵਾਹ ਕਰਦੇ ਖੜ੍ਹੇ ਹੋ ਕੇ ਅਰਦਾਸਾਂ ਕਰਦੇ ਹਾਂ, ਉਹ ਇੱਕ ਮੂੰਹ ਜਵਾਨੀ ਜਮ੍ਹਾਂ ਖਰਚੀ ਹੈ। ਜਦੋਂ ਅਸੀਂ ਅੰਦਰੋਂ ਸੱਚੇ ਦਿਲੋਂ ਅੱਖਾਂ ਚੋਂ ਹੰਝੂ ਕੱਢ ਕੇ ਉਹਦੇ ਇਕੱਲੇ ਕੋਲੇ ਪੁਕਾਰ ਕਰਦੇ ਹਾਂ। ਲੈਂਗੁਏਜ ਡਜ਼ਨਟ ਮੀਨ ਇੰਗਲਿਸ਼ ਬੋਲਦੇ ਹੋ, ਪੰਜਾਬੀ ਬੋਲਦੇ ਹੋ, ਹਿੰਦੀ ਬੋਲਦੇ, ਜੋ ਮਰਜ਼ੀ ਬੋਲੋ, ਅੰਦਰੋਂ ਮਹਿਸੂਸ ਕਰਦੇ ਹੋ ਦਿਲੋਂ, ਤੇ ਫੇਰ ਉਹ ਸਾਨੂੰ ਬਖਸ਼ ਦਿੰਦਾ। ਦੇਖ ਲਓ ਇੱਕ ਵਾਰ ਕੀ ਹੋਇਆ, ਮਾਂ ਕਿਚਨ ਦੇ ਵਿੱਚ ਬੈਠੀ ਸੀ, ਚੀਜ਼ ਬਣਾ ਰਹੀ ਸੀ, ਬੱਚੇ ਨੇ ਬਾਹਰ ਚੂਹਾ ਦੇਖਿਆ। ਮੈਂ ਤੁਹਾਨੂੰ ਵੈਸੇ ਸਮਝਾਉਣ ਦੀ ਗੱਲ ਬਣਾਈ ਹੈ ਇੱਥੇ, ਚੂਹਾ ਦੇਖਿਆ, ਉਹਨੇ ਜੋਤ ਕੇ ਮਾਂ ਮਾਂ ਚੂਹਾ ਚੂਹਾ ਚੂਹਾ, ਮਾਂ ਛੱਡ ਕੇ ਭੱਜੀ ਵੀ ਮੇਰੇ ਮੁੰਡੇ ਨੂੰ ਕੀ ਹੋਗਾ, ਜਦੋਂ ਆ ਕੇ ਮੁੰਡੇ ਨੂੰ ਪਜਾਇਆ ਚੂਹਾ ਦੇਖ ਕੇ ਭੱਜ ਗਿਆ, ਅਤੇ ਮੁੰਡਾ ਅੰਦਰ ਆਇਆ ਕਿਚਨ 'ਚ, ਅਤੇ ਉਹਨੇ ਦੇਖਿਆ ਵੀ ਦੁੱਧ ਤਾਂ ਮਾਂ ਉਬਾਲ ਰਹੀ ਸੀ, ਦੁੱਧ ਸਾਰਾ ਉਬਲ ਉਬਲ ਕੇ ਥੱਲੇ ਨਿਕਲਿਆ, ਅਤੇ ਉਹਨੇ ਕਿਹਾ, ਬੱਚੇ ਨੇ ਸੋਚਿਆ ਵੀ ਇਹ ਤਾਂ ਗੱਲ ਵਧੀਆ, ਜਦੋਂ ਮਰਜ਼ੀ ਬੁਲਾ ਲਓ, ਮਾਂ ਤਾਂ ਭੱਜੀ ਆਉਂਦੀ, ਦੁੱਧ ਵੀ ਨਿਕਲ ਗਿਆ। ਫਿਰ ਉਹਨੇ ਡਰਾਮਾ ਕਰਨਾ ਸ਼ੁਰੂ ਕਰਤਾ, ਇੱਕ ਦਿਨ ਕਹਿੰਦਾ ਮਾਂ ਚੂਹਾ ਮਾਂ ਚੂਹਾ ਮਾਂ ਚੂਹਾ, 10-15-20 ਮਿੰਟ ਕਹਿ ਰਹੀ ਹੋਵੇ, ਮਾਂ ਕਿਚਨ 'ਚੋਂ ਨਾ ਨਿਕਲੇ, ਅਤੇ ਬੱਚਾ ਅੰਦਰ ਆਇਆ, ਬੱਚੇ ਨੇ ਆ ਕੇ ਦੇਖਿਆ ਵੀ ਆਹ ਦੇਖਿਆ ਪਤੀਲੇ 'ਚ ਕੀ ਉਬਲਦਾ, ਦੇਖਿਆ ਦਾਲ ਹੈ, ਕਹਿੰਦਾ ਮਾਂ ਇੱਕ ਵਾਰੀ ਤਾਂ ਉਹ ਪਹਿਲਾਂ ਤਾਂ ਮੈਂ ਤੈਨੂੰ ਇੱਕ ਵਾਰੀ ਮਾਰ ਰਿਹਾ ਸੀ, ਤੂੰ ਦੁੱਧ ਨਿਕਲ ਗਿਆ ਸੀ ਸਾਰਾ, ਅਤੇ ਤੂੰ ਭੱਜੀ ਆਈ ਸੀ ਅੱਜ, ਕਹਿੰਦੇ ਦਾਲ ਉਬਲੀ ਜਾਂਦੀ ਹੈ, ਤੂੰ ਆਈ ਨਹੀਂ। ਉਹ ਕਹਿੰਦੀ ਅੱਜ ਤੇਰੀ ਗੱਲ ਦੇ ਵਿੱਚ ਦਰਦ ਨਹੀਂ ਹੈ, ਅੱਜ ਤੂੰ ਡਰਾਮਾ ਕਰਦਾ। ਸੋ ਕੁੱਲ ਮਾਲਕ ਸਾਨੂੰ ਜਾਨੀ ਜਾਨ ਹੈ, ਉਹਨੂੰ ਪਤਾ ਅਸੀਂ ਅੰਦਰੋਂ ਕੀ ਮੰਗਦੇ ਹਾਂ ਅਤੇ ਬਾਹਰੋਂ ਡਰਾਮਾ ਕੀ ਕਰਦੇ ਹਾਂ। ਸੋ ਜਦੋਂ ਵੀ ਅਸੀਂ ਫਰਿਆਦ ਕਰਦੇ ਹਾਂ, ਰਹਿਮਤ ਕਰਦੇ ਹਾਂ, ਸਾਡੇ ਦਰਦ ਹੋਣਾ ਚਾਹੀਦਾ ਪੁਕਾਰ ਦੇ ਵਿੱਚ, ਸਾਡੀ ਉਹ ਜਿਹੜਾ ਪੁਕਾਰ ਹੈ ਉਹ ਅੰਦਰੋਂ ਨਿਕਲਣੀ ਚਾਹੀਦੀ ਹੈ। ਦੇਖ ਲਓ ਨਾ, ਜਦੋਂ ਅਸੀਂ ਤੀਰ ਕਮਾਨ ਫੜਿਆ ਹੁੰਦਾ, ਜਦੋਂ ਅਸੀਂ ਤੀਰ ਨੂੰ ਕਿਸੇ ਨਿਸ਼ਾਨਾ ਬਿੰਨਦੇ ਹਾਂ, ਤਾਂ ਉਹ ਤੀਰ ਉੱਨਾ ਚਿਰ ਨਹੀਂ ਚੱਲਦਾ ਨਿਸ਼ਾਨੇ 'ਤੇ ਪਹੁੰਚਦਾ, ਜਿੰਨਾ ਚਿਰ ਉਹ ਸਾਡੀ ਛਾਤੀ ਨਾਲ ਨਹੀਂ ਲੱਗਦਾ। ਜਦੋਂ ਛਾਤੀ ਨਾਲ ਖਿੱਚ ਕੇ ਲਾਉਂਦੇ ਹਾਂ, ਅਤੇ ਫਿਰ ਤੀਰ ਨਿਸ਼ਾਨੇ 'ਤੇ ਵੱਜਦਾ। ਇਸੇ ਤਰ੍ਹਾਂ ਹੀ ਜਦੋਂ ਅਸੀਂ ਪਰਮਾਤਮਾ ਤੋਂ ਰਹਿਮਤ ਮੰਗਦੇ ਹਾਂ, ਤਾਂ ਜਿੰਨਾ ਚਿਰ ਉਹ ਰਹਿਮਤ ਜਿਹੜੀ ਸਾਡੀ ਅੰਦਰੋਂ ਨਾ ਨਿਕਲੇ, ਦਿਲੋਂ ਨਾ ਨਿਕਲੇ, ਤਾਂ ਸਾਡੀ ਫਿਰ ਪ੍ਰਾਰਥਨਾ ਵੀ ਕਬੂਲ ਨਹੀਂ ਹੁੰਦੀ। ਇਹ ਗੱਲ ਪੱਕੀ ਹੈ, ਹਾਂਜੀ। ਸੋ ਫਿਰ ਦੂਜਾ ਸਵਾਮੀ ਜੀ ਕਹਿੰਦੇ ਨੇ ਕ੍ਰੋਧ, ਕ੍ਰੋਧ ਦਾ ਕ੍ਰੋਧ ਕਿਹੜਾ ਘੱਟ ਹੈ, ਹਾਈ ਕ੍ਰੋਧ ਕੀ ਹੈ, ਗੁੱਸਾ ਕੀ ਹੈ, ਬਿਨਾਂ ਮਤਲਬ ਸਾਡਾ 99% ਦਾ ਕ੍ਰੋਧ ਹੈ, ਬਿਨਾਂ ਮਤਲਬ ਹੁੰਦਾ, ਬਿਨਾਂ ਜਾਣ ਪਛਾਣ ਤੋਂ ਹਰ ਗੱਲ ਦੇ ਵਿੱਚ ਕ੍ਰੋਧ ਆ ਜਾਂਦਾ। ਛੋਟੀ ਛੋਟੀ ਗੱਲ ਦੇਖ ਲਓ, ਆਪਾਂ 410 ਹਾਈਵੇ 'ਤੇ ਜਾਂਦੇ ਹਾਂ, 401 'ਤੇ ਜਾਂਦੇ ਹਾਂ, ਹਾਂਜੀ, ਕੋਈ ਕਾਰ ਅਸੀਂ ਕਹਿੰਦੇ ਤੇਜ਼ ਕਰ ਲੈ, ਬੰਦਾ ਆਪਣੀ ਸਪੀਡ ਦੀ 100 'ਤੇ ਜਾ ਰਿਹਾ, ਉਹ 'ਤੇ ਗੁੱਸਾ ਆ ਜਾਂਦਾ, ਨਾਲ ਕਾਰ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਜਾਂ ਕੋਈ ਸਾਡੇ ਕੋਲ ਅੱਗੇ ਕੱਢ ਕੇ ਆ ਜੇ, ਅਤੇ ਜੇ ਉਹ ਉਂਗਲੀ ਕਰ ਦਿੰਦੇ ਹਾਂ ਜਿਹਨੂੰ ਆਪਾਂ ਐਫ ਦੇ ਨਾਲ ਸ਼ੁਰੂ ਹੁੰਦਾ, ਕੱਢਿਆ ਨਹੀਂ, ਅਤੇ ਮੂਹਰੋਂ ਜਾ ਕੇ ਆਲਾ ਬਰੇਕਾਂ 'ਤੇ ਲਾ ਕੇ ਕਾਰ ਘੇਰ ਲੈਂਦਾ, ਚੱਕ ਕੇ ਇਲੀਗਲ ਬੰਦੂਕ ਕੋਲੇ ਹੁੰਦੀ ਹੈ, ਪਿਸਟਲ ਹੁੰਦੀ ਹੈ, ਚੱਕ ਕੇ ਸਾਨੂੰ ਸ਼ੂਟ ਕਰ ਦਿੰਦਾ, ਮਰ ਜਾਂਦੇ ਹਾਂ, ਉਹ ਵਿਚਾਰਾ ਜੇਲ੍ਹ 'ਚ ਲੈ ਜਾਂਦਾ। ਹੁਣ ਦੇਖੋ ਦੋਨਾਂ ਦਾ ਕੀ ਸੀ, ਗੁੱਸਾ ਕੀ ਸੀ, ਬਿਨਾਂ ਮਤਲਬ ਗੁੱਸਾ ਆਇਆ ਸੀ, ਛੋਟੀ ਜਿਹੀ ਗੱਲ 'ਤੇ, ਇੱਕ ਉਹਨੇ ਗੋਲੀ ਚਲਾ ਦਿੱਤੀ, ਉਹਨੇ ਐਫ ਕਹਿਤਾ, ਉਹਨੇ ਕਾਰ ਨਾਲ ਲਾਉਣ ਦੀ ਕੋਈ ਛੋਟੀ ਛੋਟੀਆਂ ਗੱਲਾਂ। ਕਈ ਵਾਰੀ ਅਸੀਂ ਮਾੜੀ ਮਾੜੀ ਗੱਲ 'ਤੇ, ਆਪਾਂ ਦੇਖ ਲਓ ਹੁਣ ਕਦੇ ਸਿਨੇਮੇ ਦੇ ਵਿੱਚ ਥੀਏਟਰ 'ਚ ਵੀ ਚਲੇ ਜਾਈਏ, ਟਿਕਟ ਲੈਣ ਲੱਗੇ, ਕੋਈ ਮੂਹਰੋਂ ਦੀ ਹੋ ਕੇ ਜਾਵੇ, ਉਹਦੀ ਗਾਲ ਕੱਢਦੇ ਨੇ ਪਿੱਛੋਂ, ਉਹ ਮੂਹਰੋਂ ਲੜਨੂ ਪੈਂਦਾ, ਉੱਥੇ ਕੰਮ ਸਿਰ 'ਚ ਮਾਰਦਿਆਂ, ਕੋਈ ਨਾ ਕੋਈ ਮੁੱਕਾ ਮਾਰਦਿਆਂ, ਕੋਈ ਢਿੱਡ 'ਚ ਮਾਰਦਿਆਂ, ਫਿਰ ਪੁਲਿਸ ਫੜ ਕੇ ਲੈ ਜਾਂਦੀ ਹੈ। ਸਾਨੂੰ ਗੁੱਸਾ ਜਿਹੜਾ ਹੈ ਉਹਦਾ ਹਰ ਵਕਤ ਭੂਤ ਸਵਾਰ ਰਹਿੰਦਾ। ਘਰੇ ਦੇਖ ਲਓ, ਕਦੇ ਜਨਾਨੀ 'ਤੇ ਗੁੱਸਾ, ਕਦੇ ਬੱਚਿਆਂ 'ਤੇ ਗੁੱਸਾ, ਹਾਂਜੀ, ਕਦੇ ਬੱਚਿਆਂ ਨੂੰ ਫਿਜੀਕਲ ਟੋਰਚ ਕਰਦਾ, ਤੂੰ ਲੇਟ ਆਈਆਂ, ਤੂੰ ਉਹ ਆਈਆਂ, ਤੂੰ ਦਾਰੂ ਕਿਉਂ ਪੀਤੀ ਹੈ, ਤੂੰ ਉਹ ਕਿਉਂ ਕੀਤਾ, ਅਸੀਂ ਆਪ ਸਾਰਾ ਕੁਛ ਕਰੀ ਜਾਂਦੇ। ਇਹ ਗੁੱਸਾ ਸਾਡੀ ਆਦਤ ਬਣ ਗਈ ਹੈ, ਅਤੇ ਗੁੱਸਾ ਸਾਨੂੰ ਕਈ ਵਾਰੀ ਮਰਵਾਉਂਦਾ ਵੀ ਹੈ। ਫਿਰ ਕੀ ਕਹਿੰਦੇ ਨੇ ਸਵਾਮੀ ਜੀ, ਛਲ ਚਤੁਰਾਈ। ਛਲ ਕਹਿੰਦੇ ਨੇ ਉੱਪਰੋਂ ਕਹਿ ਕੁਛ ਕਰਨਾ, ਵਿੱਚੋਂ ਕੁਛ ਕਰਨਾ, ਚਲਾਕ ਆਪਣੇ ਆਪ ਨੂੰ ਸਮਝਦੇ ਹਾਂ, ਆਪਣੇ ਆਪ ਨੂੰ ਅਸੀਂ ਬਹੁਤ ਚਲਾਕ ਸਮਝਦੇ ਹਾਂ, ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਆਪਣੇ ਦੋਸਤਾਂ ਨਾਲ ਠੱਗੀ ਮਾਰਦੇ ਫਿਰਦੇ ਹਾਂ, ਧੋਖਾ ਦਿੰਦੇ ਫਿਰਦੇ ਹਾਂ, ਕਿਸੇ ਨੂੰ ਨੁਕਸਾਨ ਪਹੁੰਚਾ ਕੇ ਆਪਣੇ ਆਪ ਨੂੰ ਬੜਾ ਚਲਾਕ ਸਮਝੀ ਬੈਠੇ ਹਾਂ। ਸਵਾਮੀ ਜੀ ਹੋਰ ਕੀ ਕਹਿੰਦੇ ਨੇ, ਹੋਰ ਨੁਕਸ ਕੀ ਜਾਂਦੇ, ਲੋਭ ਮੋਹ ਹੰਕਾਰ ਈਰਖਾ, ਲੋਭ ਮੋਹ ਹੰਕਾਰ ਈਰਖਾ, ਮਾਨ ਬੜਾਈ ਧਾਰੀ, ਕਪਟੀ ਲੰਪਟ, ਝੂਠਾ ਹਿੰਸਕ, ਹੱਸ ਹੱਸ ਪਾਪ ਕਰ ਅਲੀ। ਫਿਰ ਸਾਡੇ ਅੰਦਰ ਲੋਭ ਮੋਹ ਹੰਕਾਰ ਦੀਆਂ ਐਵਰੀਡੇ ਐਗਜ਼ਾਮਪਲਾਂ ਹੁੰਦੀਆਂ ਨੇ, ਅਸੀਂ ਇਹਨਾਂ ਨੂੰ ਇਹਨਾਂ ਵਿੱਚ ਕਿਵੇਂ ਲਿਪਤ ਰਹਿੰਦੇ, ਲੰਪਟ ਹੁੰਦਾ ਲਿਬੜੇ ਵੇ ਹਾਂ ਅਸੀਂ। ਈਰਖਾ ਸਾਡੇ ਵਿੱਚ ਹੈ, ਜੈਲਸੀ, ਕੋਈ ਰਿਸ਼ਤੇਦਾਰ ਭੈਣ ਭਰਾ ਮਿਹਨਤ ਕਰਕੇ ਜਰਾ ਜਿੰਨੀ ਤਰੱਕੀ ਕਰ ਲਵੇ, ਸਾਡੇ ਨੂੰ ਨੀਂਦ ਨਹੀਂ ਆਉਂਦੀ, ਸਾਡਾ ਰੰਗ ਉੱਡ ਜਾਂਦਾ, ਦਿਲ 'ਤੇ ਬੋਝ ਪੈ ਜਾਂਦਾ। ਚਾਹੀਦਾ ਤਾਂ ਇਹ ਸੀਗਾ ਕਿ ਅਸੀਂ ਉਸ ਕੋਲੋਂ ਸਿੱਖਦੇ ਕਿ ਉਹਨੇ ਤਰੱਕੀ ਕਿਵੇਂ ਕੀਤੀ ਹੈ, ਅਤੇ ਅਸੀਂ ਵੀ ਵੱਧ ਮਿਹਨਤ ਕਰੀਏ, ਪਰ ਮਿਹਨਤ ਕਰਨ ਦੀ ਥਾਂ ਉਹ ਸੜਦੇ ਰਹਿੰਦੇ ਨੇ। ਕਿਸੇ ਦਾ ਬੱਚਾ, ਗਰੀਬ ਬੱਚਾ, ਇੱਕ ਰਿਸ਼ਤੇਦਾਰ ਨੇ, ਉਹ ਕਿਤੇ ਗਲਤੀ ਨਾਲ ਡਾਕਟਰ ਬਣ ਗਿਆ ਰਿਸ਼ਤੇਦਾਰੀ 'ਚ, ਜੇ ਉਹਦੇ ਹੋਰ ਰਿਸ਼ਤੇਦਾਰ ਸਾਲੀਆਂ ਸਾਲੇ ਹੋਰ ਉਹ ਸੋਚਦਾ ਵੀ ਇਹ ਨਾ ਵੜ ਜਾਣ, ਮੇਰੇ ਹੀ ਬੱਚੇ ਬਣ। ਜੇ ਕੋਈ ਕਿਸੇ ਦਾ ਬੱਚਾ ਤਰੱਕੀ ਕਰਕੇ ਮਿਹਨਤ ਕਰਨੀ ਹੈ ਆਪਣੀ, ਮਿਹਨਤ ਕਰਕੇ ਉਹ ਡਾਕਟਰ ਬਣ ਜੇ, ਉਹਦਾ ਪਸੀਨਾ ਛੁੱਟਿਆ ਰਹਿੰਦਾ, ਉਹਨੂੰ ਐਵੇਂ ਹੋਇਆ ਰਹਿੰਦਾ ਵੀ ਤਾਂ ਐਵੇਂ ਹੀ ਹੈ ਜੀ, ਇਹ ਤਾਂ ਬਣ ਹੀ ਨਹੀਂ ਸਕਦਾ ਜੀ। ਜਦੋਂ ਬਣ ਕੇ ਪ੍ਰੈਕਟਿਸ ਕਰਦਾ ਉਹਨਾਂ ਤੋਂ ਵੀ ਅੱਗੇ ਨਿਕਲ ਜਾਂਦਾ। ਚਾਹੀਦਾ ਤਾਂ ਸਾਨੂੰ ਇਹ ਹੈ ਕਿ ਸਾਨੂੰ ਖੁਸ਼ੀ ਮਨਾਉਣੀ ਚਾਹੀਦੀ ਹੈ ਵੀ ਸਾਡਾ ਰਿਸ਼ਤੇਦਾਰ, ਸਾਡਾ ਯਾਰ, ਸਾਡਾ ਦੋਸਤ ਤਰੱਕੀ ਕਰ ਲਿਆ। ਜੇ ਕੁਛ ਵੀ ਨਹੀਂ ਤਾਂ ਕਿੰਨਾ ਕਿਸੇ ਦਾ ਕੰਮ ਪੈਸਾ ਦਾ ਸਾਡਾ ਫਾਇਦਾ ਹੀ ਕਰੂਗਾ। ਉਲਟਾ ਸੀ ਜੈਲਸੀ ਕਰਦੇ ਕਿਸੇ ਨੂੰ, ਕੋਈ ਬਿਜ਼ਨਸ ਤਰੱਕੀ ਕਰ ਲਏ ਤਾਂ ਜੈਲਸੀ, ਹਾਂਜੀ ਕਿਸੇ ਦਾ ਬੱਚਾ ਭਲਾਵਾਂ ਸੀ ਤਾਂ ਜੈਲ ਸੀ। ਆਪ ਬੀਅਰ ਦੀਆਂ ਬੋਤਲਾਂ ਫੜ ਕੇ ਕਹਿੰਦੇ ਵੀ ਅਸੀਂ ਬਹੁਤ ਕੁਛ ਹੋ ਗਏ, ਲੋਕ ਤੁਹਾਡਾ ਪਿੱਛੋਂ ਜਲੂਸ ਕੱਢਦੇ ਨੇ। ਸੋ ਇਹ ਰਿਸ਼ਤੇਦਾਰ ਕਿਤੇ ਵਿਆਹ 'ਚ ਜਾਂਦੇ ਹਾਂ ਤਾਂ ਉਹਨੇ ਆਹ ਜੇ ਕੋਈ ਵਧੀਆ ਕਰਦਾ ਫਿਰ ਜੈਲ ਸੀ ਵੀ ਇਹਨੇ ਕਿਉਂ ਸ਼ਗਨ ਵੱਧ ਦਿੱਤਾ, ਜੇ ਘੱਟ ਦਿੱਤਾ ਤਾਂ ਕਿਉਂ ਸ਼ਗਨ ਕਰਤਾ। ਵੀ ਅਸੀਂ ਨਾ ਸਾਡੇ 'ਚ ਜੈਲ ਸੀ ਭਰੀ ਪਈ ਹੈ, ਔਰ ਜੈਲ ਸੀ ਦਾ ਕਦੇ ਫਾਇਦਾ ਨਹੀਂ ਕੋਈ ਹੁੰਦਾ। ਜਿਸ ਤਰ੍ਹਾਂ ਦੁੱਧ ਨੂੰ ਜਦੋਂ ਪਤੀਲੇ 'ਚ ਉਬਾਲਦੇ ਹਾਂ ਨਾ, ਦੁੱਧ ਦੇਖ ਲਓ ਜਿਹੜਾ ਜਦੋਂ ਹਾਈਲਾਈਟ ਹੋ ਜਾਂਦੀ ਹੈ ਜ਼ਿਆਦਾ ਤੇਜ਼ ਤੋਂ ਆਪਾਂ ਸਟੋਵ ਬਾਲਦੇ ਨੇ, ਦੁੱਧ ਥੱਲੇ ਲੱਗ ਜਾਂਦਾ, ਲਾਲ ਹੋ ਜਾਂਦਾ ਚਿੱਟੇ ਦੀ ਥਾਂ 'ਤੇ। ਇਸ ਤਰ੍ਹਾਂ ਹੀ ਸਾਡਾ ਜਿਹੜਾ ਖੂਨ ਸੁੱਕਦਾ ਜਦੋਂ ਅਸੀਂ ਕਿਸੇ ਨਾਲ ਜੈਲਸੀ ਕਰਦੇ ਹਾਂ। ਸੋ ਸਾਨੂੰ ਚਾਹੀਦਾ ਕਿ ਇਕੱਲੇ ਬਹਿ ਕੇ ਸੋਚੀਏ ਵੀ ਸਾਨੂੰ ਕੀ ਲੋੜ ਹੈ ਜੈਲਸੀ ਕਰਨ ਦੀ। ਕੋਈ MP ਬਣ ਗਿਆ, ਕੋਈ ਮਿਨਿਸਟਰ ਬਣ ਗਿਆ, ਕੋਈ ਕੁਛ ਬਣ ਗਿਆ, ਕੋਈ ਕੁਛ ਬਣ ਗਿਆ, ਕੋਈ ਕੁਛ ਨੇ ਤਰੱਕੀ ਕਰ ਲਈ, ਸਾਨੂੰ ਤਾਂ ਫਾਇਦਾ ਉਹਦਾ। ਉਹਨੂੰ ਵਧਾਈਆਂ ਦਿਓ, ਉਹਨੂੰ ਚਾਰ ਚੰਗੀਆਂ ਗੱਲਾਂ ਕਹੋ। ਅੱਜ ਤੱਕ ਸਾਡੇ ਇੰਨਾ ਕਲਯੁੱਗ ਦਾ ਜ਼ੋਰ ਹੈ, ਜੇ ਕੋਈ ਬੰਦਾ ਚੰਗਾ ਕੰਮ ਵੀ ਕਰਦਾ ਹੁੰਦਾ ਨਾ ਕਿਸੇ ਦੇ ਘਰੇ ਜਾ ਕੇ, ਖਾਣਾ ਵੀ ਵਧੀਆ ਬਣਾਇਆ ਵੈ, ਮਜਾ ਲਿਆ ਸੀ ਕੁਛ ਕਹਿ ਦਈਏ ਵੀ ਹਾਂਜੀ ਭੈਣ ਜੀ, ਭਾਬੀ ਜੀ, ਮਾਮੀ ਜੀ, ਚਾਚੀ ਜੀ, ਤਾਈ ਜੀ, ਤੁਹਾਡੀ ਦਾਲ ਸਵਾਦ ਆ, ਤੁਹਾਡੀਆਂ ਭਿੰਡੀਆਂ ਸਵਾਦ ਆ, ਤੁਹਾਡਾ ਸ਼ਾਹੀ ਪਨੀਰ ਸਵਾਦ ਹੈ। ਬੁੱਲੀ ਸੁੱਤੇ ਜਾਂਦੇ ਨੇ ਜੇ ਕਹਿਣਗੇ, ਕਹਿਣਗੇ ਪਾਣੀ ਬੜਾ ਮਿੱਠਾ ਸੀ, ਪਾਣੀ ਬੜਾ ਠੰਡਾ ਸੀ, ਵੀ ਭਾਈ ਤੂੰ ਫਿਰ ਪਾਣੀ ਪੀ ਲੈਣਾ ਸੀ, ਰੋਟੀ ਕਾਹਦੇ ਲਈ ਖਾਧੀ ਹੈ। ਸੋ ਇਹ ਅੰਦਰ ਸਾਡੀਆਂ ਕਮੀਆਂ ਨੇ, ਇਹ ਕਲਯੁੱਗ ਦੇ ਵਿੱਚ ਇਹ ਕਮੀਆਂ ਨੇ, ਮਤਲਬ ਹੀ ਨਹੀਂ ਕੋਈ ਗੱਲ ਕਹਿ ਦਈਏ। ਜੇ ਕੋਈ ਰੇਡੀਓ ਪ੍ਰੋਗਰਾਮ ਕਰਦਾ ਮਜਾ ਲਿਆ, ਕਿਤੇ ਕੋਈ ਫੋਨ ਕਰਕੇ ਦੱਸ ਦੇ ਵੀ ਅੱਲ ਨੇ ਮਿਹਨਤ ਕੀਤੀ ਹੈ ਕੁਛ, ਕਿਤੇ ਤੁਹਾਡਾ ਕੀ ਲੈ ਲਿਆ, ਕੋਈ ਦੋਸਤ ਹੈ, ਕੋਈ ਰਿਸ਼ਤੇਦਾਰ ਹੈ ਵੀ ਅੱਜ ਮੈਨੂੰ ਪਸੰਦ ਆਇਆ, ਹੈ ਨਾ, ਝੂਠਾ ਨਾ ਕੋਈ, ਕੁਛ ਨਾ ਕੁਛ ਨੁਕਸ ਕੱਢਣਗੇ ਵੀ ਆਹ ਮੈਨੂੰ ਅੱਜ ਤੇਰਾ ਪ੍ਰੋਗਰਾਮ ਜਾਂ ਨਹੀਂ ਠੀਕ ਲੱਗਿਆ, ਵੀ ਅੱਲ ਨੇ ਮਿਹਨਤ ਕੀਤੀ ਹੈ, ਉਹਨੇ ਕਿਹੜਾ ਆਪਣੀ ਜੇਬ 'ਚੋਂ ਪੈਸੇ ਖਰਚ ਕੇ ਪਹਿਲਾਂ ਮਿਹਨਤ ਕਰਦੇ ਨੇ, ਕੋਈ ਚੰਗੀ ਗੱਲ ਕਰਦੇ, ਤੁਸੀਂ ਜਾਂ ਐਗਜ਼ਾਮਪਲ ਬਣ ਕੇ ਦਿਖਾਓ ਵੀ ਆਹ ਦੇਖੋ ਜੀ ਤੁਸੀਂ ਐਂ ਕਰਿਆ ਕਰੋ, ਆਪਦੇ ਪੱਲੇ ਕੁਛ ਨਹੀਂ ਹੁੰਦਾ, ਦੂਜੇ ਦੇ ਨਾਲ ਈਰਖਾ ਜੈਲਸੀ ਕਰਦੇ ਹਾਂ, ਇਹ ਸਵਾਮੀ ਜੀ ਕਹਿੰਦੇ ਨੇ। ਫਿਰ ਕਪਟੀ ਲੰਪਟ, ਸਾਡੇ ਅੰਦਰ ਮਾਣ ਵਡਿਆਈ ਦੇ ਇੰਨੇ ਖਜ਼ਾਨੇ ਭਰੇ ਪਏ ਨੇ ਕਿ ਬਾਹਰੋਂ ਅਸੀਂ ਬਹੁਤ ਮਿੱਠਾ ਬੋਲਦੇ ਹਾਂ, ਨਿਮਰਤਾ ਦਿਖਾਉਂਦੇ ਹਾਂ, ਕਿਸੇ ਨੂੰ ਮਿਲਣ ਲਈ ਸਮਾਂ ਦੋਨੇ ਹੱਥ ਜੋੜਦੇ ਹਾਂ, ਝੁੱਕੇ ਗੋਡੇ ਪੈਰੀ ਹੱਥ ਲਾਉਂਦੇ ਹਾਂ, ਪਰ ਅੰਦਰ ਸਾਡੇ ਕਪਟ ਹੈ, ਪਾਪ ਹੈ। ਜਿਹੜੇ ਜ਼ਿਆਦਾ ਝੁੱਕਦੇ ਨੇ ਨਾ, ਹੱਥ ਜੋੜੀ ਜਾਂਦੇ ਨੇ ਵੀ ਲਓ ਜੀ, ਅਲਾ ਕਹਿੰਦਾ ਵੀ ਬੜਾ ਬੰਦੇ 'ਚ ਹਲੀਮੀ ਹੈ, ਹਲੀਮੀ ਦਾ ਉਦੋਂ ਪਤਾ ਲੱਗਦਾ ਜਦੋਂ ਕਿਤੇ ਵਾਹ ਪੈਂਦਾ। ਫਿਰ ਝੂਠਾ ਹਿੰਸਕ, ਝੂਠਾ ਵੀ ਹੈ, ਪੈਰ ਪੈਰ 'ਤੇ ਬਿਨਾਂ ਮਤਲਬ ਝੂਠ ਬੋਲਦੇ ਆ, ਬਿਨਾਂ ਮਤਲਬ ਤੋਂ ਝੂਠ ਬੋਲਦੇ ਆ, ਜਿਹਦਾ ਕੋਈ ਮਤਲਬ ਹੋਵੇ ਨਾ ਚਲੋ ਉੱਥੇ ਤਾਂ ਗੱਲ ਸਮਝ ਜਾਂਦੇ, ਝੂਠ ਬਿਨਾਂ ਮਤਲਬ ਝੂਠ ਬੋਲਦੇ ਆ। ਕੋਈ ਬੰਦਾ ਸੇਵਾ 'ਤੇ ਜਾਂਦਾ, ਚੱਲੇ ਸੇਵਾ 'ਤੇ ਚੰਗੇ ਕੰਮ ਕਰਨ ਲੱਗੇ, ਉੱਥੇ ਲੇਟ ਹੋ ਜਾਂਦੇ ਆ, ਜਿਹੜਾ ਕੋਈ ਮੂਰ ਲਾਗੇ ਚੌਧਰੀ ਆ ਉਹ ਪੁੱਛਦਾ ਵੀ ਪਰ ਤੂੰ ਲੇਟ ਕਿਉਂ ਹੋ ਗਿਆ, ਕਹਿੰਦਾ ਜੀ ਹਾਈਵੇ ਸਟੱਕ ਸੀਗਾ। ਉਹਨੂੰ ਪੁੱਛੇ ਭੜੂਆ ਤੂੰ ਸੱਚੀ ਗੱਲ ਕਹਿੰਦਾ ਹਾਈਵੇ ਸਟੱਕ ਸੀ, ਹੋ ਸਕਦਾ ਉਹਦੀ ਕਾਰ ਤੇਰੇ ਪਿੱਛੇ ਹੋਵੇ, ਉੱਥੇ ਤਾਂ ਹਾਈਵੇ ਤਾਂ ਬੜਾ ਖੁੱਲ੍ਹਾ ਪਿਆ ਸੀ, ਐਂ ਕਿਉਂ ਨਹੀਂ ਕਹਿੰਦਾ ਮੈਂ ਘਰੋਂ ਲੇਟ ਹੋ ਗਿਆ, ਘਰੋਂ ਮੈਂ ਉੱਠਿਆ ਹੀ ਨਹੀਂ। ਛੋਟੀਆਂ ਛੋਟੀਆਂ ਗੱਲਾਂ 'ਤੇ, ਛੋਟੀਆਂ ਛੋਟੀਆਂ ਗੱਲਾਂ 'ਤੇ ਝੂਠ ਬੋਲਦੇ ਹਾਂ ਅਸੀਂ। ਕਿਸੇ ਨੂੰ ਪੁੱਛੋ ਵੀ ਕੀ ਗੱਲ, ਵੀ ਆਹ ਗੱਲ ਕਿਉਂ ਹੋ ਗਈ, ਉਹ ਗੱਲ ਕਿਉਂ ਹੋ ਗਈ, ਉਹਦੀ ਝੂਠ ਬੋਲ ਜਾਂਦੇ ਨੇ ਗੱਲ ਗੱਲ 'ਤੇ। ਛੋਟੀਆਂ 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 ਗੱਲਾਂ 'ਤੇ ਝੂਠ ਬੋਲਣ ਦੀ ਸਾਨੂੰ ਆਦਤ ਪਈ ਹੈ, ਔਰ ਝੂਠ ਬੋਲਣ ਦਾ ਕਈ ਵਾਰ ਨੁਕਸਾਨ ਹੁੰਦਾ। ਮੈਨੂੰ ਯਾਦ ਹੈ ਕਿ ਸਾਡੇ ਕੋਈ ਭਾਈ ਸਾਹਿਬ ਕੰਮ ਕਰਦੇ ਸੀਗੇ ਅਤੇ ਉਹ ਘਰ ਨੇੜੇ ਸੀ, ਅਸੀਂ ਦੋਨਾਂ ਨੇ ਹਸਬੈਂਡ ਵਾਈਫ ਨੇ ਸੋਚਿਆ ਵੀ ਉਹਨਾਂ ਦੇ ਕੋਲੋਂ ਚਾਹ ਪੀ ਲੈਂਦੇ ਹਾਂ। ਉਹਨਾਂ ਦੇ ਘਰ ਦੀ ਇਹ ਆਦਤ ਸੀ, ਉਹ ਦਰਵਾਜ਼ਾ ਖੁੱਲ੍ਹਾ ਹੀ ਰੱਖਦੇ ਸੀਗੇ, ਉਹ ਨਵਾਂ ਨਵਾਂ ਫੋਨ ਚੱਲਿਆ ਸੀ, ਅਸੀਂ ਦਰਵਾਜ਼ੇ ਮੂਹਰੇ ਲਾ ਕੇ ਕਾਰ, ਅਤੇ ਉਹਨਾਂ ਨੂੰ ਫੋਨ ਕੀਤਾ, ਉਹਨਾਂ ਦੀ ਵਾਈਫ ਨੇ ਫੋਨ ਚੱਕ ਲਿਆ ਅਤੇ ਚੱਕ ਕੇ ਕਹਿੰਦੀ ਹਾਂਜੀ ਵੀਰ ਜੀ, ਅਤੇ ਮੈਂ ਕਿਹਾ ਭਾਈ ਸਾਹਿਬ ਕਿੱਥੇ ਨੇ, ਉਹਨੂੰ ਐਂ ਹੋਗਾ ਵੀ ਇਹਦੇ ਕੰਮ 'ਤੇ ਬੁਲਾਉਣਗੇ, ਹੁਣ ਕੋਈ ਕੰਮ ਕਰਾਉਣਗੇ, ਕਹਿੰਦੀ ਜੀ ਉਹ ਤਾਂ ਹੈ ਨਹੀਂ, ਉਹ ਤਾਂ ਗਏ ਵੀ ਨੇ, ਦੱਸੋ। ਮੈਂ ਕਿਹਾ ਕੀ ਦੱਸਣਾ ਜੀ ਤੁਸੀਂ, ਕਿ ਝੂਠ ਬੋਲਦੇ ਹੋ, ਤੁਹਾਡੇ ਨਾਲ ਤਾਂ ਖੜੇ ਪੀਜ਼ਾ ਕਰ ਰਹੇ, ਤੁਸੀਂ ਪਿੱਛੇ ਮੁੜ ਕੇ ਦੇਖੋ, ਜਦੋਂ ਦੇਖਿਆ ਫਿਰ ਹੱਸ ਵੀ, ਹੁਣ ਦੱਸੋ ਵੀ ਕੀ ਐਡੀ ਗੱਲ ਸੀ, ਝੂਠ ਉਹਨੂੰ ਐਂ ਨਹੀਂ ਪਤਾ ਪਿੱਛੋਂ ਸਾਨੂੰ ਦੇਖ ਰਹੇ ਨੇ। ਸੋ ਅਸੀਂ ਝੂਠ ਬੋਲਣ ਦੀ ਆਦਤ ਬਣਾਈ ਵੀ ਹੈ ਅਤੇ ਹਿੰਸਕ ਵੀ ਹਾਂ। ਹਿੰਸਕ ਦਾ ਮਤਲਬ ਹੈ ਛੋਟੀ ਛੋਟੀ ਗੱਲ ਪਿੱਛੇ ਲੜਨ ਮਰਨ ਮਾਰਨ ਨੂੰ ਤਿਆਰ ਹੁੰਦੇ ਹਾਂ ਬਿਨਾਂ ਮਤਲਬੋਂ। ਚਾਰ ਬੰਦੇ ਕੰਪਨੀ 'ਚ ਬਹਿ ਜਾਣ, ਇੱਕ ਅੱਧਾ ਚੌਧਰੀ ਪਰਮਾਤਮਾ ਨੇ ਇਹੋ ਜਿਹਾ ਜ਼ਰੂਰ ਬਣਾਇਆ, ਉਹ ਆਪਣੀ ਹਰ ਗੱਲ ਬਣਾ ਕੇ ਜਾਂਦਾ, ਝੂਠ ਵੀ ਬੋਲੀ ਜਾਂਦਾ ਉਹ। ਮੈਨੂੰ ਯਾਦ ਆ ਸੀ ਕਿਸੇ ਥਾਂ 'ਤੇ ਪਾਰਟੀ 'ਚ ਬੈਠੇ ਅਤੇ ਕੋਈ ਬੰਦਾ ਪੂਰੇ ਪੈਗ ਦੇ ਪੈਗ ਲਾਈ ਜਾਂਦਾ ਸੀਗਾ ਅਤੇ ਮੈਂ ਉਹਨੂੰ ਕਿਹਾ ਵੀ ਉਹ ਸਾਡੇ ਕੋਲ ਟੇਬਲ 'ਤੇ ਆਇਆ, ਮੈਂ ਕਿਹਾ ਵੀ ਉਹਨਾਂ ਨੂੰ ਭਾਈ ਸਾਹਿਬ ਨੂੰ ਵੀ ਇਹਦੀ ਪੀਤੀ ਵੀ ਆ, ਕਹਿੰਦੇ ਨਾ ਜੀ ਨਾ 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 ਜੀ ਨਾ ਨਾ ਨਾ, ਇਹ ਤਾਂ ਪੀਂਦਾ ਹੀ ਨਹੀਂ ਹੈ। ਅਤੇ ਮੈਂ ਉਹਨੂੰ ਪੁੱਛ ਲਿਆ, ਮੈਂ ਕਿਹਾ ਭਾਈ ਸਾਹਿਬ ਤੁਹਾਡੇ ਗਲਾਸ 'ਚ ਕੀ ਹੈ, ਕਹਿੰਦਾ ਲਿਆਓ ਤੁਹਾਨੂੰ ਵੀ ਦਿਆਂ ਪਾ ਕੇ, ਕਹਿੰਦਾ ਜਿੰਨ ਹੈ। ਸੋ ਬਿਨਾਂ ਆਰਗੂਮੈਂਟ ਕਰਦੇ ਹਾਂ, ਬਿਨਾਂ ਮਤਲਬ ਅਸੀਂ ਲੜਨ ਨੂੰ ਤਿਆਰ ਹੁੰਦੇ ਹਾਂ, ਕੋਈ ਬਿਨਾਂ ਮਤਲਬ ਅਸੀਂ ਝੂਠ ਬੋਲਦੇ ਹਾਂ। ਇਹ ਗੱਲਾਂ ਜਿਹੜੀਆਂ ਨੇ ਇਹ ਸਾਡੀ ਲਾਈਫ ਦੇ ਵਿੱਚ ਸਾਨੂੰ ਨੁਕਸਾਨ ਪਹੁੰਚਾਉਂਦੀਆਂ ਨੇ। ਸੋ ਇਹ ਗੱਲਾਂ ਤੋਂ ਸਵਾਮੀ ਜੀ ਨੇ ਕਿੰਨੀਆਂ ਗੱਲਾਂ ਦੱਸੀਆਂ ਨੇ, ਸੋ ਹੋਰ ਵੀ ਗੱਲਾਂ ਨੇ। ਸੋ ਲੈਟਸ ਹੀਅਰ ਦਾ ਸੈਕਿੰਡ ਸੌਂਗ, ਕਿਉਂਕਿ ਮੈਂ ਵੀ ਥੋੜ੍ਹਾ ਜਿਹਾ ਦੇਖ ਲਾਂ, ਅੱਜ ਫੇਸਬੁੱਕ 'ਤੇ ਨਹੀਂ ਪ੍ਰੋਗਰਾਮ ਆ ਰਿਹਾ, ਉਹਦੇ ਲਈ ਮੈਂ ਤੁਹਾਨੂੰ ਸੌਰੀ ਜਾਣ ਚੁੱਕਾ, ਮੈਨੂੰ ਪਤਾ ਨਹੀਂ ਲਾਈਵ ਕਿਵੇਂ ਹੁੰਦਾ, ਕੋਈ ਗੜਬੜ ਹੈ। ਸੁਣੋ ਨੈਕਸਟ ਸੌਂਗ।
ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਲਤੀਫ ਫਰੀਦਾ, ਕਾਲੇ ਲਿਖਣਾ ਲੇਖ, ਕਾਲੇ ਲਿਖਣਾ ਲੇਖ, ਕਾਲੇ ਲਿਖਣਾ ਲੇਖ, ਕਾਲੇ ਲਿਖਣਾ ਲੇਖ, ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਲਤੀਫ, ਜੇ ਤੂੰ ਅਕਲ ਲਤੀਫ ਫਰੀਦਾ, ਕਾਲੇ ਲਿਖਣਾ ਲੇਖ, ਕਾਲੇ ਲਿਖਣਾ ਲੇਖ, ਕਾਲੇ ਲਿਖਣਾ ਲੇਖ, ਕਾਲੇ ਲਿਖਣਾ ਲੇਖ।
सबसे बड़ा पाकिस्तानी हलाल बुफे, 40 से जायद आइटम्स के साथ, अब विलेज टेस्ट पर मिसिसागा में। ब्रेकफास्ट बफे सैटरडे एंड संडे 10 AM टू 2:30 PM, डिनर बफे फ्राइडे टू संडे 5:30 PM टू 10:30 PM। पार्टी हॉल इज ओपन नाउ। मजीद मालूमात के लिए कॉल करें 6477744888 4141 डिक्सी रोड, यूनिट 10 and 11, मिसिसागा, विलेज टेस्ट।
Spear and McKay Men's Wear Clothing, fit quality value ek hi jagah par, Canada mein the only South Asian owned custom suiting and shirting company, Burberry, Harry Rosen, Hugo Boss jaisi quality azmaish shart hai, 100% Italian wood se bane suits sirf $249.99 mein, aur bhi zabardast deals ke liye visit karein Spear and McKay Men's Wear, 1535 Mirsad Drive, Unit 1920, Mississauga. Call 905-670-3388, www.spearandmckay.com.
Music, news and information, messages and
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਸੈਲਫ ਰੀਅਲਾਈਜੇਸ਼ਨ ਅਤੇ ਸੈਲਫ ਅਨੈਲਿਸਿਸ ਦੇ ਉੱਤੇ ਸਵੈ ਪੜਚੋਲ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਕਿ ਸਾਡੇ ਅੰਦਰ ਕਿੰਨੇ ਔਗਣ ਭਰੇ ਪਏ ਨੇ। ਸਵਾਮੀ ਸ਼ਿਵਦਿਆਲ ਸਿੰਘ ਜੀ ਜਿਹੜੇ ਕਿ ਆਗਰਾ ਦੇ ਇੱਕ ਮਹਾਨ ਸੰਤ ਮਹਾਂਪੁਰਸ਼ ਹੋਏ ਨੇ, ਉਹਨਾਂ ਦੀ ਬਾਣੀ ਦੇ ਵਿੱਚੋਂ ਆਪਾਂ ਸ਼ਬਦ ਲਿਆ ਸੀ ਕਿ ਗੁਰੂ ਮੈਂ ਗੁਨਾਹਗਾਰ ਅਤਿ ਭਾਰੀ। ਉਹਦੇ ਵਿੱਚੋਂ ਚੁਣ ਚੁਣ ਕੇ, ਕਿਉਂਕਿ 40-45 ਲੰਬਾ ਸ਼ਬਦ ਹੈ, ਸੋ ਉਹਨਾਂ ਦੇ ਵਿੱਚੋਂ ਕੁਝ ਸ਼ਬਦ ਆਪਾਂ ਲੈ ਰਹੇ ਹਾਂ ਜਿਹੜੇ ਸਾਡੇ 'ਚ ਮੇਨ ਔਗਣ ਨੇ। ਸੋ ਸਵਾਮੀ ਜੀ ਅੱਗੇ ਕਹਿੰਦੇ ਨੇ, ਦੁੱਖ ਨਿਰਾਦਰ ਸਾਹਾ ਨਾ ਜਾਈ, ਸੁੱਖ ਆਦਰ ਅਭਿਲਾਖ ਪਰਾਰੀ। ਕਿ ਅਸੀਂ ਹਰ ਵਕਤ ਚਾਹੁੰਦੇ ਹਾਂ ਕਿ ਮੇਰੀ ਇੱਜ਼ਤ ਮਾਨ ਹੋਵੇ, ਤਾਰੀਫ ਹੋਵੇ, ਚਾਹੇ ਝੂਠੀਆਂ ਕਰ। ਜਦੋਂ ਸਾਡੇ 'ਚ ਗੁਣ ਨਹੀਂ ਹੁੰਦੇ, ਸਾਨੂੰ ਵੀ ਪਤਾ ਹੁੰਦਾ, ਪਰ ਅਗਲਾ ਬੰਦਾ ਸਾਨੂੰ ਫੂਕ ਦੇਈ ਜਾਂਦਾ ਵੀ ਤੁਸੀਂ ਤਾਂ ਬਹੁਤ ਚੰਗੇ ਹੋ ਜੀ, ਬੜੇ ਧਰਮਾਤਮਾ ਜੀ, ਬੜਾ ਵਧੀਆ ਸਤਸੰਗ ਕਰਦੇ ਹੋ ਜੀ, ਬੜਾ ਵਧੀਆ ਲੈਕਚਰ ਦਿੰਦੇ ਹੋ ਜੀ, ਤੁਸੀਂ ਤਾਂ ਸੋਹਣੇ ਹੀ ਬੜੇ ਲੱਗਦੇ ਹੋ ਜੀ। ਹਾਂਜੀ, ਉਹ ਸਾਨੂੰ ਪਤਾ ਹੁੰਦਾ ਵੀ ਝੂਠ ਕਹਿ ਰਿਹਾ, ਤਾਂ ਸਾਡੀ ਝੂਠ ਫੂਕ ਦੇ ਰਿਹਾ ਜਿਹਨੂੰ ਕਹਿ ਲਓ ਪੰਜਾਬੀ 'ਚ, ਪਰ ਸਾਨੂੰ ਫਿਰ ਵੀ ਖੁਸ਼ੀ ਹੁੰਦੀ ਹੈ ਵੀ ਫੂਕ ਤਾਂ ਦੇ ਰਿਹਾ। ਇਹ ਸਾਡੀ ਕਮਜ਼ੋਰੀ ਹੈ, ਸਾਨੂੂੰ ਆਪਣੇ ਆਪ 'ਤੇ ਅਹਿਸਾਸ ਕਰਨਾ ਚਾਹੀਦਾ ਵੀ ਸਾਡੇ 'ਚ ਗੁਣ ਹੈ ਨਹੀਂ। ਜਿਹੜਾ ਬੰਦਾ ਅੱਗੇ ਕਹਿ ਰਿਹਾ ਸਾਨੂੰ ਫੂਕ ਦੇ ਰਿਹਾ, ਸਾਡੀ ਝੂਠੀ ਤਾਰੀਫ ਕਰ ਰਿਹਾ, ਸੋ ਉਹਨੂੰ ਸੁਣ ਕੇ ਅਸੀਂ ਫੁੱਲੀਏ ਨਾ, ਛੇਕੀ ਨਾ ਮਾਰੀਏ, ਆਪਣੇ ਆਪ 'ਚ ਆਕੜ ਨਾ ਕਰੀਏ। ਦੂਜੇ ਪਾਸੇ ਦੇਖ ਲਓ, ਜੇ ਸਾਡੀ ਕੋਈ ਕੰਸਟਰਕਟਿਵ ਕ੍ਰਿਟੀਸਿਜ਼ਮ ਕਰਦਾ ਹੈ, ਕ੍ਰਿਟੀਸਿਜ਼ਮ ਕਰਨਾ ਤਾਂ ਬਹੁਤ ਮਾੜੀ ਗੱਲ ਹੈ, ਜੇ ਕੋਈ ਕੰਸਟਰਕਟਿਵ ਕ੍ਰਿਟੀਸਿਜ਼ਮ ਕਰਦਾ ਕਿ ਭਾਈ ਸਾਹਿਬ ਤੁਸੀਂ ਐਂ ਨਹੀਂ, ਐਂ ਕਰ ਲੈਣਾ ਸੀ, ਹੱਲ ਵੀ ਦੱਸਦਾ, ਉਹਨੂੰ ਕੰਸਟਰਕਟਿਵ ਕ੍ਰਿਟੀਸਿਜ਼ਮ ਕਹਿੰਦੇ ਨੇ। ਜੇ ਹੁਣ ਕੋਈ ਬੰਦਾ ਸਬਜ਼ੀ ਬਣਾਉਂਦਾ, ਹਾਂਜੀ, ਸਾਗ ਦੇ ਵਿੱਚ ਸਾਗ ਬਣਾਇਆ ਉਹਨੇ, ਸਾਗ ਦੇ ਵਿੱਚ ਪਾਣੀ ਜ਼ਿਆਦਾ ਪਾਤਾ, ਜੇ ਕੋਈ ਬੰਦਾ ਕੰਸਟਰਕਟਿਵ ਦੱਸਦਾ ਵੀ ਦੇਖੋ ਤੁਸੀਂ ਅੱਗੇ ਤੋਂ ਜਦੋਂ ਸਾਗ ਬਣਾਉਣਾ, ਸਾਗ ਦਾ ਜਿਹੜਾ ਪਾਣੀ ਆ ਉਹ ਨਾ ਡੋਲਿਆ ਕਰੋ, ਤਾਜ਼ਾ ਨਾ ਪਾਇਆ ਕਰੋ, ਉਹਦੇ ਵਿੱਚ ਹੀ ਘੋਟ ਲਿਆ ਕਰੋ, ਉਹ ਕੰਸਟਰਕਟਿਵ ਕ੍ਰਿਟੀਸਿਜ਼ਮ ਹੈ। ਪਰ ਅਗਲਾ ਸੁਣਦਾ, ਅਗਲਾ ਕਹਿੰਦਾ ਤੂੰ ਕੌਣ ਹੈ ਮੈਨੂੰ ਦੱਸਣ ਵਾਲਾ, ਮੈਂ ਤਾਂ ਵਧੀਆ ਬਣਾਉਣਾ। ਸੋ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਨੇ ਕੰਸਟਰਕਟਿਵ ਕ੍ਰਿਟੀਸਿਜ਼ਮ ਵੀ, ਜੇ ਸਾਨੂੰ ਕੋਈ ਕਰਦਾ, ਜੇ ਕੋਈ ਸਾਨੂੰ ਰੇਡੀਓ ਦੇ ਪ੍ਰੋਗਰਾਮ ਦੱਸਦਾ, ਮੈਂ ਕਹਿੰਦਾ ਕੰਸਟਰਕਟਿਵ ਕਰੋ ਵੀ ਭਾਈ ਸਾਹਿਬ ਤੁਸੀਂ ਜਿਹੜੀ ਇਸ ਤਰ੍ਹਾਂ ਕਰਕੇ ਗਾਣਾ ਪਹਿਲਾਂ ਲਾ ਦਿਓ ਜਾਂ ਪਿੱਛੋਂ ਲਾ ਦਿਓ ਜਾਂ ਇਹਦੇ ਵਿੱਚ ਤੁਸੀਂ ਐਂ ਕਹਿ ਦਿੰਦੇ, ਬਿਲਕੁਲ ਜਿਹੜੀ ਸੱਚਾਈ ਦੇ ਆਧਾਰ 'ਤੇ ਕੰਸਟਰਕਟਿਵ ਕਰਦੇ ਹੋ, ਸੋ ਸਾਨੂੰ ਉਹਦਾ ਰਾਦਰ ਥੈਂਕਫੁੱਲ ਹੋਣਾ ਚਾਹੀਦਾ। ਪਰ ਅਸੀਂ ਥੈਂਕਫੁੱਲ ਕਿੱਥੇ ਹੁੰਦੇ ਹਾਂ? ਅਗਲਾ ਕਹਿੰਦਾ ਸਾਨੂੰ ਸਾਡੀ ਇਹ ਕ੍ਰਿਟੀਸਿਜ਼ਮ ਕਰਦੀ ਹੈ, ਕੌਣ ਹੁੰਦਾ, ਅਸੀਂ ਬਰਦਾਸ਼ਤ ਨਹੀਂ ਕਰਦੇ। ਬੇਸਿਕਲੀ ਕੀ ਹੈ ਕਿ ਅਸੀਂ ਇੱਜ਼ਤ ਮਾਨ ਦੇ ਭੁੱਖੇ ਹਾਂ, ਜੇ ਝੂਠੀ ਤਾਰੀਫ ਕਰੋ, ਜੇ ਕੱਪੜੇ ਸਾਡੇ ਸੜੇ, ਜੇ ਹੁਣ ਕਹਿ ਦਿਓ ਜੀ ਬਹੁਤ ਵਧੀਆ ਪਾਏ ਨੇ, ਹਾਂਜੀ ਤੇਰੇ ਤਾਂ ਵਾਲ ਹੀ ਬੜੇ ਵਧੀਆ ਨੇ, ਤੂੰ ਤਾਂ ਗਾਉਂਦਾ ਹੀ ਬਹੁਤ ਵਧੀਆ, ਸੋ ਆਲਾ ਖੁਸ਼ ਹੋ ਜਾਂਦਾ, ਉਹਨੂੰ ਯਾਦ ਰੱਖਦਾ ਵੀ ਮੇਰੀ ਬੜੀ ਤਾਰੀਫ ਕਰਦਾ ਸੀ, ਇਹ ਨਹੀਂ ਪਤਾ ਵੀ ਕੱਲ੍ਹ ਨੂੰ ਇਹਨੇ ਵੀ ਭਾਈ ਸਾਹਿਬ ਨੇ ਤੈਨੂੰ ਕਿਤੇ ਨਾ ਕਿਤੇ ਰਗੜਾ ਲਾ ਦੇਣਾ। ਸੋ ਝੂਠੀ ਤਾਰੀਫ ਸੁਣ ਕੇ ਕਦੇ ਖੁਸ਼ ਨਾ ਹੋਵੋ, ਅਤੇ ਜੇ ਕੋਈ ਤੁਹਾਡੀ ਕ੍ਰਿਟੀਸਿਜ਼ਮ ਕੰਸਟਰਕਟਿਵ ਕਰਦਾ ਤਾਂ ਉਹਦੇ ਨਾਲ ਕਦੇ ਵੀ ਸਾਨੂੰ ਦੁੱਖ ਨਹੀਂ ਮਨਾਉਣਾ ਚਾਹੀਦਾ, ਅਤੇ ਜੇ ਮਨਾ ਲਓ ਫਿਰ ਪਰਮਾਤਮਾ ਸਾਡੇ ਕੋਲ ਹੈ, ਕਿਉਂਕਿ ਪਰਮਾਤਮਾ ਹੀ ਬਖਸ਼ਿੰਦ ਹੈ, ਪਰਮਾਤਮਾ ਹੀ ਬਖਸ਼ ਦਿੰਦਾ। ਕਿਉਂ? ਦੇਖੋ ਛੋਟੀਆਂ ਗੱਲਾਂ ਨੇ, ਆਪਾਂ ਆਪਣੀ ਜ਼ਿੰਦਗੀ ਦੇ ਵਿੱਚ, ਇੱਥੇ ਤਾਂ ਮੈਂ ਨਹੀਂ ਕਹੂੰਗਾ, ਇੱਥੇ ਤਾਂ ਡਰਾਈ ਕਲੀਨ ਵਾਲੇ ਹੁੰਦੇ ਨੇ, ਇੰਡੀਆ ਦੇ ਵਿੱਚ ਜਿਹੜੇ ਕੱਪੜੇ, ਕਿਉਂਕਿ ਗਰਮੀ ਆ, ਮੁੜਕਾ ਹੁੰਦਾ ਅਤੇ ਡਸਟ ਨਾਲ ਕੱਪੜੇ ਗੰਦੇ ਹੋ ਜਾਂਦੇ ਨੇ, ਅਤੇ ਸਾਡੇ ਵਿੱਚੋਂ ਬਹੁਤੇ, ਤਕਰੀਬਨ ਸਾਰੇ ਹੀ ਕਹਿ ਲਓ, ਕਦੇ ਨਾ ਕਦੇ ਧੋਬੀ ਕੋਲ ਜਾਂਦੇ ਨੇ, ਧੋਬੀ ਵਾਸ਼ਰਮੈਨ, ਧੋਬੀ ਦੇ ਜਿਹੜਾ ਜਿੱਥੇ ਘਰ ਹੁੰਦਾ, ਘਾਟ ਜਿੱਥੋਂ ਕੱਪੜੇ ਧੋਂਦਾ, ਤੁਸੀਂ ਮੈਨੂੰ ਇਮਾਨਦਾਰੀਆਂ ਸੋਚ ਕੇ ਦੱਸਿਓ ਕਿ ਕੱਪੜੇ ਅਸੀਂ ਸਾਫ਼ ਲੈ ਕੇ ਜਾਂਦੇ ਹਾਂ ਕਿ ਗੰਦੇ? ਉਹਦੇ ਕੋਲ ਗੰਦੇ ਲੈ ਕੇ ਜਾਂਦੇ ਹਾਂ, ਉਹਦੇ ਕੋਲ ਸਾਰੇ ਹੀ ਗੰਦੇ ਕੱਪੜੇ ਆਉਂਦੇ ਨੇ, ਉਹ ਗੰਦ ਦੇ ਵਿੱਚੋਂ ਉਹਦੇ ਕੋਲ ਆਉਂਦੇ ਨੇ, ਅਤੇ ਉਹ ਗੰਦਿਆਂ ਕੱਪੜਿਆਂ ਨੂੰ ਕੁੱਟ ਕੇ, ਜੋ ਮਰਜ਼ੀ ਕਿਸ ਤਰ੍ਹਾਂ ਦਾ ਕਾਸਟਿਕ ਪਾਉਣਾ, ਕਿਸ ਤਰ੍ਹਾਂ ਭੱਠੀ ਚੜਾਉਣਾ, ਉਹ ਸਾਨੂੰ ਸਾਫ਼ ਕਰਕੇ ਦਿੰਦਾ। ਇਹੀ ਹਾਲਤ ਪਰਮਾਤਮਾ ਦੀ ਹੈ, ਅਸੀਂ ਉਹਦੇ ਜੀਵ ਹਾਂ, ਉਹਦੇ ਅਸੀਂ ਬੱਚੇ ਹਾਂ, ਉਹਨੇ ਸਾਨੂੰ ਪੈਦਾ ਕੀਤਾ, ਸੋ ਅਸੀਂ ਗੰਦੇ ਹਾਂ, ਉਹ ਗੰਦੇ ਹੀ ਹੋ ਕੇ ਉਹਦੇ ਕੋਲ ਜਾਵਾਂਗੇ, ਆਪਣੇ ਗੁਰੂ ਕੋਲ, ਸਤਿਗੁਰੂ ਕੋਲ, ਪਰਮਾਤਮਾ ਕੋਲ ਜਦੋਂ ਅਰਜੋਈ ਕਰਦੇ ਹਾਂ, ਬੇਨਤੀ ਕਰਦੇ ਹਾਂ, ਉਹਦਾ ਮਤਲਬ ਹੀ ਹੈ ਵੀ ਅਸੀਂ ਗੰਦੇ ਹਾਂ, ਅਤੇ ਜੇ ਅਸੀਂ ਸਾਫ਼ ਹੁੰਦੇ ਫਿਰ ਦੁਨੀਆਂ ਜਨਮ ਕਿਉਂ ਲੈਣਾ ਸੀ? ਅਸੀਂ ਗੰਦੇ ਹਾਂ, ਪਰ ਜੇ ਜਿਵੇਂ ਪਹਿਲਾਂ ਕਿਹਾ ਕਿ ਸਾਡੀ ਆਹ ਹੋਣੀ ਚਾਹੀਦੀ ਹੈ, ਦਰਦ ਹੋਣਾ ਚਾਹੀਦਾ, ਬਿਨ ਬੋਲਣੇ ਹਾਂ ਸਭ ਕੁਛ ਜਾਣਦਾ, ਕਿਸ ਆਗੇ ਕੀਜੀ ਅਰਦਾਸ, ਉਹ ਸਾਨੂੰ, ਉਹ ਸਾਡੀ ਧੁਰ ਅੰਦਰੋਂ ਜਾਣਦਾ ਵੀ ਇਹ ਡਰਾਵਾ ਕਰਦਾ ਖਾਮੀਚ ਕੇ, ਕਿ ਸੱਚੇ ਦਿਲੋਂ ਪਛਤਾਵਾ ਕਰਦਾ। ਸੋ ਸਾਨੂੰ ਜਦੋਂ ਵੀ ਪਛਤਾਵਾ ਕਰਨਾ ਚਾਹੀਦਾ ਰੋਜ਼, ਵੈਸੇ ਤਾਂ ਮੈਂ ਕਹਿੰਦਾ ਇੱਕ ਅੱਧਾ ਮਿੰਟ ਬੈਠੋ ਕਿ ਮੇਰਾ ਕਿੰਨੇ ਕੁ ਲੋਕਾਂ ਨਾਲ ਵਾਹ ਪਿਆ, ਘਰ ਵਾਲੀ ਨਾਲ ਪਿਆ, ਬੱਚਿਆਂ ਨਾਲ ਪਿਆ, ਗੁਆਂਢੀਆਂ ਨਾਲ ਪਿਆ, ਕਾਰ ਚਲਾਉਣ ਨਾਲ ਪਿਆ, ਕੰਮ 'ਤੇ ਪਿਆ, ਵੀ ਉਹਨਾਂ ਮੇਰੇ ਕੋਈ ਜਿਹੜੇ ਸ਼ਬਦ ਨੇ ਕੋਈ ਅਜਿਹੇ ਬੋਲਣ ਨਾਲ ਕਿਸੇ ਨੂੰ ਨੁਕਸਾਨ ਤਾਂ ਨਹੀਂ ਹੋਇਆ, ਕਿਸੇ ਨੂੰ ਦੁੱਖ ਤਾਂ ਨਹੀਂ ਹੋਇਆ? ਇਹ ਜਿਹੜੀ ਸਾਡੀ ਜਵਾਨ ਹੈ ਨਾ, ਇਹ ਕੁੱਤੇ ਵਾਲੀ ਜਵਾਨ ਹੈ, ਕੁੱਤੇ ਨੂੰ ਉਹਦੀ ਪੂਛ ਟੋਭੇ 'ਚ ਜਿੰਨਾ ਚਿਰ ਮਰਜ਼ੀ ਕਰ ਲਓ, ਵਿੰਗੀ ਦੀ ਵਿੰਗੀ ਰਹਿੰਦੀ ਹੈ, ਇਸੇ 'ਤੇ ਸਾਡੀ ਜਵਾਨ ਹੈ। ਕਹਿੰਦੇ ਨੇ ਜੇ ਤਲਵਾਰ ਦਾ ਟੱਕ ਮਾਰਿਆ ਉਹ ਵੀ 15-20 ਦਿਨਾਂ ਪਿੱਛੋਂ ਮਹੀਨੇ ਪਿੱਛੋਂ ਭਰ ਜਾਊਗਾ, ਪਰ ਜਿਹੜਾ ਜਵਾਨ ਦਾ ਟੱਕ ਮਾਰਿਆ ਨਾ ਸਾਰੀ ਜ਼ਿੰਦਗੀ ਨਹੀਂ ਭਰਦਾ। ਤੁਸੀਂ ਦੇਖ ਲਓ ਜਿਹੜੀ ਆਪਣੀ ਮਹਾਂਭਾਰਤ ਹੈ, ਆਪਾਂ ਟੀਵੀ 'ਤੇ ਹੁਣ ਦੇਖਿਆ, ਮਹਾਂਭਾਰਤ ਨੂੰ ਜੇ ਇੱਕ ਲਾਈਨ 'ਚ ਮੁਕਾਉਣਾ ਪਵੇ ਕਿ ਕੌਰਵਾਂ ਅਤੇ ਪਾਂਡਵਾਂ ਦੇ ਸਾਰੇ ਕਿੰਨੇ ਬੰਦੇ, ਲੱਖਾਂ ਬੰਦੇ ਸੀ ਮਰ ਗਏ, ਕਿਉਂ ਮਰੇ? ਇੱਕੋ ਹੀ ਗੱਲ ਸੀ, ਬੋਲ ਜਵਾਨ। ਉਹ ਜਵਾਨ ਕਿਹੜੀ ਸੀਗੀ? ਤੁਹਾਨੂੰ ਯਾਦ ਹੋਊਗਾ, ਜੇ ਤੁਸੀਂ ਨਹੀਂ, ਮੈਂ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਕੌਰਵਾਂ ਅਤੇ ਪਾਂਡਵਾਂ ਦੀ ਡਿਵੀਜ਼ਨ ਕੀਤੀ, ਉਹਦੇ ਵਿੱਚ ਉਹਨਾਂ ਰਾਜ ਵੰਡਿਆ ਤਾਂ ਇੰਦਰਪ੍ਰਸਥ ਜੰਗਲੀ ਇਲਾਕਾ ਪਾਂਡਵਾਂ ਨੂੰ ਦੇ ਤਾ, ਜਿਹਦਾ ਜਿਨ੍ਹਾਂ ਦੇ ਮਗਰ ਕ੍ਰਿਸ਼ਨ ਜੀ ਵੀ ਸੀ, ਧ੍ਰਿਤਰਾਸ਼ਟਰ ਯੁਧਿਸ਼ਟਰ ਸੀ, ਅਤੇ ਉਹਦੇ ਅਰਜਨ ਅਤੇ ਹੋਰ ਜਿਹੜੇ ਭੀਮ ਵਗੈਰਾ ਭਰਾ ਸੀਗੇ, ਉਹਨਾਂ ਨੇ ਮਿਹਨਤ ਕਰਕੇ ਉਹ ਜੰਗਲ ਦੇ ਵਿੱਚ ਇੰਦਰਪ੍ਰਸਥ ਰਾਜ ਬਣਾਇਆ, ਬੜੀਆਂ ਨਵੀਆਂ ਚੀਜ਼ਾਂ ਬਣਾਈਆਂ, ਅਤੇ ਉਹਦੇ ਲਈ ਉਹਨਾਂ ਨੇ ਸਾਰੇ ਜਿਹੜੇ ਲੋਕ ਰਾਜੇ ਸੀਗੇ, ਮਹਾਰਾਜੇ ਸੀ, ਈਵਨ ਜਿਹੜੇ ਉਹਨਾਂ ਦੇ ਆਪਣੇ ਕੌਰਵ ਵੀ ਸੀਗੇ, ਉਹਨਾਂ ਨੂੰ ਨਿਯੁਤਾ ਦਿੱਤਾ ਵੀ ਸਾਡੇ ਇੱਥੇ ਵਿੱਚ ਆਓ। ਤਾਂ ਉੱਥੇ ਜਦੋਂ ਗਿਆ, ਉਹ ਜਿਹੜਾ ਦੁਰਯੋਧਨ ਹਉਮੈ ਦਾ ਹੰਕਾਰ ਦਾ ਭਰਿਆ ਵਾ ਸੀਗਾ, ਯੁਧਿਸ਼ਠਿਰ ਤੋਂ ਛੋਟਾ ਸੀਗਾ, ਉਹ ਜਦੋਂ ਗਿਆ ਉਹ ਦੇਖੇ ਹੈਰਾਨ ਬੜਾ ਵੀ ਆਹ ਕਿਸ ਤਰ੍ਹਾਂ ਦੇ ਫਰਸ਼ ਨੇ, ਕਿਸ ਤਰ੍ਹਾਂ ਦਾ ਚੀਜ਼ ਬਣਾਈ ਹੈ। ਉਹ ਇੱਕ ਥਾਂ 'ਤੇ ਤੁਰਿਆ ਜਾਂਦਾ ਸੀਗਾ, ਫਰਸ਼ 'ਤੇ ਉਹਨੂੰ ਲੱਗਿਆ ਤਾਂ ਪਾਣੀ ਹੈ, ਪਾਣੀ ਨਹੀਂ ਸੀਗਾ, ਇੰਨਾ ਲਿਸ਼ਕਾਇਆ ਵਾ ਸੀ। ਜਦੋਂ ਉਹ ਡਰਿਆ, ਉਹਨੇ ਆਪਣੇ ਕੱਪੜੇ 'ਚ ਉੱਪਰੋਂ ਚੱਕੇ ਤਾਂ ਦ੍ਰੋਪਦੀ ਉੱਪਰ ਖੜ੍ਹੀ ਸੀਗੀ। ਉਸ ਵੇਲੇ ਦ੍ਰੋਪਦੀ ਦੇ ਮੂੰਹ 'ਚੋਂ ਇਹ ਸ਼ਬਦ ਨਿਕਲੇ ਕਿ ਅੰਨੇ ਦਾ ਪੁੱਤਰ ਅੰਨਾ, ਵੀ ਇਹਦਾ ਪਿਓ ਅੰਨਾ ਸੀ, ਅਤੇ ਤੁਹਾਨੂੰ ਪਤਾ ਹੀ ਹੈ ਹਾਂਜੀ, ਜਿਹੜਾ ਧ੍ਰਿਤਰਾਸ਼ਟਰ ਸੀ ਉਹ ਅੰਨਾ ਸੀਗਾ, ਹਾਂਜੀ ਦੁਰਯੋਧਨ ਦਾ ਫਾਦਰ ਸੀਗਾ। ਅਤੇ ਉਹ ਦ੍ਰੋਪਦੀ ਨੇ ਕਿਹਾ ਵੀ ਅੰਨੇ ਦਾ ਪੁੱਤਰ ਅੰਨਾ, ਇਹਨੂੰ ਪਤਾ ਨਹੀਂ ਤਾਂ ਪਾਣੀ ਦਾ ਨਹੀਂ ਤਾਂ ਫਰਸ਼ੀ ਲਸ਼ਕਦਾ। ਉਹਨੂੰ ਉਸ ਗੱਲ ਦਾ ਗੁੱਸਾ ਆ ਗਿਆ ਵੀ ਇਹ ਬੜੀ ਹੰਕਾਰੀ ਵੀ ਚੜ੍ਹਨੀ ਹੈ। ਉਸ ਗੁੱਸੇ ਦਾ ਬਦਲਾ ਲੈਣ ਦੇ ਲਈ ਉਹਦੀ ਬੁੱਧੀ ਭ੍ਰਿਸ਼ਟ ਹੋ ਗਈ, ਕਿਵੇਂ ਜੂਏ ਛਾਰਿਆ, ਕਿਵੇਂ ਉਹਦੀ ਸਾੜੀ ਦੀ ਨਗਨ ਲਾਉਣ ਦੀ ਕੋਸ਼ਿਸ਼ ਕੀਤੀ, ਕਿਵੇਂ ਮੰਨਿਆ ਹੀ ਨਹੀਂ। ਸੋ ਉਹਦਾ ਇੱਕ ਬੋਲ ਜੇ ਕਿਤੇ ਪਿਆਰ ਨਾਲ ਉਹਦੀ ਇੱਜ਼ਤ ਮਾਣ ਕਰਦੀ, ਉਹਦੀ ਇੱਜ਼ਤ ਕਰਦੀ, ਤਾਂ ਹੋ ਸਕਦਾ ਠੰਡਾ ਹੁੰਦਾ, ਸੋ ਭਰਾਵਾਂ ਦਾ ਪਿਆਰ ਪੈ ਜਾਂਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਬੋਲ ਕਈ ਵਾਰੀ ਸਾਨੂੰ ਸਾਰੀ ਜ਼ਿੰਦਗੀ 'ਚ ਉਹ ਬਰਬਾਦ ਕਰ ਦਿੰਦੇ ਨੇ, ਹਾਂਜੀ। ਸੋ ਤੁਸੀਂ ਦੇਖ ਲਓ ਵੀ ਆਪ ਸਾਡੇ ਵੀ ਪਰਮਾਤਮਾ ਕਿਵੇਂ ਆ ਕੇ ਬੈਠ ਜੇ, ਸਾਡੇ ਅੰਦਰ ਗੰਦ ਭਰਿਆ ਪਿਆ। ਤੁਸੀਂ ਜਿਹੜਾ ਪਾਣੀ ਹੈ, ਟੋਭੇ ਦੇ ਪਾਣੀ 'ਚ ਜਾ ਕੇ ਦੇਖੋ ਕਦੇ, ਜੇ ਜਿਨ੍ਹਾਂ ਦੇ ਘਰੇ ਫਾਲਸ ਬਣੀਆਂ ਹੋਈਆਂ, ਪਾਣੀ ਬਣੀਆਂ ਹੋਈਆਂ, ਪਾਣੀ ਬਣਿਆ ਹੋਇਆ, ਜੇ ਉਹ ਪਾਣੀ ਮੂਵਮੈਂਟ ਨਾ ਕਰੇ, ਖੜ੍ਹਾ ਰਹੇ ਪਾਣੀ, ਉਹਦੇ ਤੁਸੀਂ ਦੇਖੋਗੇ ਮਹੀਨਾ, ਦੋ ਮਹੀਨੇ, ਛੇ ਮਹੀਨੇ ਬਾਅਦ ਇੱਕ ਗ੍ਰੀਨ ਰੰਗ ਦੀ ਜਿਹਨੂੰ ਕਾਈ ਕਹਿੰਦੇ ਆ, ਉਹ ਜੰਮ ਜਾਂਦੀ ਹੈ, ਉੱਪਰ ਆ ਜਾਂਦੀ ਹੈ, ਅਤੇ ਸਾਨੂੰ ਤਾਂ ਕੁਛ ਨਹੀਂ ਦਾ ਹਰਾ ਹਰਾ ਹੀ ਦਿਸਦਾ। ਪਰ ਜੇ ਇੱਕ ਡੱਕੇ ਦੇ ਨਾਲ, ਇੱਕ ਸੋਟੀ ਦੇ ਨਾਲ ਉਹ ਗ੍ਰੀਨ ਜਿਹੇ ਹਿੱਸੇ ਨੂੰ ਪਰਾਂ ਕਰੀਏ ਤਾਂ ਥੱਲਿਓਂ ਪਾਣੀ ਦਿਸ ਜਾਂਦਾ। ਸੋ ਇਸੇ ਤਰ੍ਹਾਂ ਹੀ ਸਾਡੇ ਭਰੇ ਵੀ ਨੇ ਗੰਦ ਮੰਦ, ਮੈਂ ਕਿਸੇ ਨੂੰ ਨਹੀਂ ਕਹਿ ਰਿਹਾ, ਮੇਰੇ 'ਤੇ ਵੀ ਬਹੁਤ ਨੇ, ਤੁਹਾਡੇ 'ਤੇ ਵੀ ਬਹੁਤ ਨੇ, ਮੇਰੇ 'ਚ ਵੀ ਬਹੁਤ ਨੇ, ਆਪਾਂ ਕਿਸੇ ਨੂੰ ਇੱਕ ਦੂਜੇ ਨੂੰ ਨਹੀਂ ਸੁਣਾ ਰਹੇ। ਸੋ ਜਦੋਂ ਉਹ ਸੋਟੀ ਨਾਲ ਜਿਵੇਂ ਕਾਈ ਬਾਹਰ ਕਰਕੇ ਮੂਹਰੋਂ ਪਾਣੀ ਸਾਫ਼ ਦਿਸਦਾ ਥੱਲਿਓਂ, ਇਸੇ ਤਰ੍ਹਾਂ ਹੀ ਜਦੋਂ ਅਸੀਂ ਪੂਜਾ ਪਾਠ ਕਰਦੇ ਹਾਂ, ਸਿਮਰਨ ਕਰਦੇ ਹਾਂ, ਗੁਰੂ ਦਾ ਧਿਆਨ ਧਰਦੇ ਹਾਂ, ਪਰਮਾਤਮਾ ਨੂੰ ਬਖਸ਼ਿਸ਼ਾਂ ਮੰਗਦੇ ਹਾਂ, ਰਹਿਮਤ ਮੰਗਦੇ ਹਾਂ, ਫਿਰ ਸਾਡੀ ਉਹ ਜਿਹੜੀ ਆਤਮਾ ਉਹਦੀ ਪਾਵਰ ਸਾਨੂੰ ਦਿਸਣੀ ਸ਼ੁਰੂ ਹੋ ਜਾਂਦੀ ਹੈ। ਸੋ ਇਸ ਕਰਕੇ ਸਾਨੂੰ ਆਪਣੇ ਅੰਦਰ ਰੋਜ਼ਾਨਾ ਝਾਤੀ ਮਾਰਨ ਦੀ ਲੋੜ ਹੈ। ਸਵਾਮੀ ਜੀ ਹੋਰ ਕੀ ਕਹਿੰਦੇ ਨੇ, ਵਿਅੰਜਨ ਸਵਾਦ ਅਧਿਕ ਰਸ ਚਾਸੇ ਮਨ ਰਸਨਾ ਯਹੀ ਚਾਟ ਪੜਾ ਰਹੀ। ਵਿਅੰਜਨ ਸਵਾਦ ਕਹਿੰਦੇ ਨੇ ਭਾਂਤ ਭਾਂਤ ਦੇ ਖਾਣਿਆਂ ਨੂੰ, ਰੋਟੀਆਂ ਨੂੰ, ਭੋਜਨ ਨੂੰ। ਅਧਿਕ ਰਸ ਚਾਸੇ ਵੀ ਹਮੇਸ਼ਾ ਉਹਦੀ ਜਿਹੜੀ ਜੀਵ ਹੈ ਨਾ, ਇਹਦਾ ਚਸਕਾ ਜਿਹਾ ਲੱਗਿਆ ਰਹਿੰਦਾ ਵੀ ਆਹ ਆਉਂਦੇ ਆਉਂਦੇ। ਮਨ ਰਸਨਾ ਯਹੀ ਚਾਟ ਪੜਾ ਰਹੀ, ਵਿਅੰਜਨ ਕਹਿੰਦੇ ਨੇ ਭਾਂਤ ਭਾਂਤ ਦੇ ਖਾਣਿਆਂ ਨੂੰ। ਸਾਡੀ ਜਿਹੜੀ ਜੀਵ ਹੈ ਨਾ, ਹਰ ਵਕਤ ਚੰਗੇ ਚੰਗੇ ਸਵਾਦ ਭਾਲਦੀ ਹੈ, ਕਦੇ ਖੱਟਾ। ਪਹਿਲਾਂ ਦੇਖ ਲਓ ਆਪਾਂ ਬਰਾੜ ਦੇ ਜਾਂਦੇ ਹਾਂ, ਪਹਿਲਾਂ ਜਾਨ ਸਾਰੀ ਗੋਲ ਗੱਪਿਆਂ ਨੂੰ ਟੁੱਟ ਪੈਂਦੇ ਹਾਂ, ਚਟਨੀ ਨੂੰ, ਫਿਰ ਚਾਟ ਬਣਾਉਂਦੇ ਹਾਂ, ਫਿਰ ਉਦੋਂ ਬਾਅਦ ਮਿੱਠਾ, ਉੱਧਰ ਖੁੰਜੇ 'ਚ ਮਿੱਠਾ ਪਿਆ ਹੁੰਦਾ, ਕਦੇ ਬਾਲੂ ਸ਼ਾਹੀ ਖਾਂਦੇ ਹਾਂ, ਕਦੇ ਫਰੂਟ ਚੱਕ ਕੇ ਖਾਂਦੇ ਹਾਂ, ਕਦੇ ਰਸ ਮਲਾਈ ਖਾਂਦੇ ਹਾਂ, ਕਦੇ ਆਈਸਕ੍ਰੀਮ ਖਾਂਦੇ ਹਾਂ, ਹਾਂਜੀ। ਫਿਰ ਕੀ ਹੁੰਦਾ, ਫਿਰ ਕਹਿੰਦਾ ਨਹੀਂ ਨਹੀਂ ਮੂੰਹ ਮਿੱਠਾ ਹੋਊਗਾ, ਨਮਕੀਨ ਲੈ ਕੇ ਆਈਏ, ਫਿਰ ਉਹਦੇ ਕਦੇ ਪੀਜ਼ਾ ਖਾ ਲਿਆ, ਕਦੇ ਉੱਥੇ ਜਾ ਕੇ ਉੱਧਰ ਹੋਰ ਨਮਕੀਨ 50 ਚੀਜ਼ਾਂ ਪਈਆਂ ਕਰਾ ਲਈਆਂ, ਕਦੇ ਪਾਪੜ ਖਾ ਲਿਆ, ਕਦੇ ਸੂਪ ਪੀ ਲਿਆ, ਹਾਂਜੀ। ਇਹ ਜੀਭ ਲਾਲਚੀ ਹੈ। ਫਿਰ ਕੀ ਕਹਿੰਦਾ ਠੰਡਾ ਖਾਓ, ਠੰਡਾ ਲੈ ਲਿਆ, ਲੱਸੀ ਪੀ ਲਈ, ਫਿਰ ਕਹਿੰਦੇ ਹਾਂ ਸੌਂਫ ਲੈ ਲਓ, ਸੌਂਫ ਲੈ ਲਓ, ਫਿਰ ਗੋਲੀਆਂ ਲੈ ਲਓ, ਮਤਲਬ ਗਲ ਤੱਕ ਤੁੰਨ ਤੁੰਨ ਕੇ ਅਸੀਂ ਭਰ ਲੈਂਦੇ ਹਾਂ, ਆਪਾਂ ਪਾਰਟੀਆਂ 'ਚ ਜਾਂਦੇ ਹਾਂ। ਇਮਾਨਦਾਰੀ ਨਾਲ ਆਪਾਂ ਕਿਸੇ ਨੂੰ ਨਹੀਂ ਕਹਿੰਦੇ, ਪਹਿਲਾਂ ਤਾਂ ਮੇਰੇ ਹਿਸਾਬ ਨਾਲ, ਮੈਨੂੰ ਮਾਫ਼ ਕਰਿਓ, ਮੇਰੇ ਹਿਸਾਬ ਨਾਲ ਜਿਹੜਾ ਬਫੇ ਸਿਸਟਮ ਹੈ ਨਾ, ਮੈਂ ਤਾਂ ਇਹਦੇ ਨਾਲ ਐਗਰੀ ਨਹੀਂ ਕਰਦਾ। ਪਲੇਟ ਇੱਕ ਹੁੰਦੀ ਹੈ, ਚੀਜ਼ਾਂ 15 ਹੁੰਦੀਆਂ ਨੇ। ਸੋਚ ਕੇ ਦੇਖੋ, ਜਦੋਂ ਅਸੀਂ ਲਾਈਨ 'ਚ ਲੱਗਦੇ ਹਾਂ, ਪਹਿਲਾਂ ਅਸੀਂ ਸਲਾਦ ਪਾ ਲੈਂਦੇ ਹਾਂ, ਉਹ ਖਿਲਰ ਜਾਂਦਾ, ਉਹਦੇ ਉੱਤੇ ਦਾਲ ਪਾ ਲੈਂਦੇ ਹਾਂ, ਇੱਕ ਪਾਸੇ ਭਿੰਡੀਆਂ ਪਾ ਲੈਂਦੇ ਹਾਂ, ਇੱਕ ਪਾਸੇ ਚਿਕਨ ਪਾ ਲੈਂਦੇ ਹਾਂ, ਇੱਕ ਪਾਸੇ ਰਾਇਤਾ ਪਾ ਲੈਂਦੇ ਹਾਂ, ਉਹ ਜਿਹੜਾ ਢੇਰ ਜਾਂ ਉੱਚਾ ਸਾਰਾ ਲਾ ਲੈਂਦੇ ਹਾਂ, ਜੇ ਢੇਰ ਕਦੇ ਆਪਾਂ ਜ਼ਮੀਨ 'ਚ ਵੀ ਦੇਖੋ ਕਿਹੋ ਜਿਹਾ ਪਿਆ ਹੁੰਦਾ, ਉਹੋ ਜਿਹਾ ਹੀ ਲੱਗਦਾ, ਪਤਾ ਹੀ ਨਹੀਂ ਹੁੰਦਾ ਸਵਾਦ ਕਿੱਥੋਂ ਹੋਊਗਾ। ਉਹ ਚਮਚੇ 'ਚ ਮਾਰੀਏ ਨਾ, ਰਹਿੰਦੀ ਖੁੰਹਦੀ ਕਮੀ, ਪਾਣੀ ਦੀ ਥਾਂ 'ਤੇ ਦਾਰੂ ਦੇ ਘੁੱਟ ਪੀ ਲੈਂਦੇ ਹਾਂ, ਅਤੇ ਜਦੋਂ ਪੀ ਲੈਂਦੇ ਹਾਂ ਘਰੇ ਆਉਂਦੇ ਹਾਂ ਡਕਾਰ ਮਾਰਦੇ ਹਾਂ ਪੁੱਠੇ ਸਿੱਧੇ, ਜਦੋਂ ਪੁੱਠੇ ਸਿੱਧੇ ਡਕਾਰ ਮਾਰਦੇ ਹਾਂ ਫਿਰ ਕਹਿੰਦੇ ਦਰਦ ਹੁੰਦਾ, ਡਕਾਰ ਆ ਰਹੇ ਨੇ, ਫਿਰ ਚੂਰਨ ਖਾਂਦੇ ਹਾਂ, ਕਿਤੇ ਈਨੂ ਲੈ ਲੈਂਦੇ ਹਾਂ। ਜਦੋਂ ਫ੍ਰੀ ਦੀ ਮਿਲਦੀ ਹੈ ਦਾਰੂ, ਦੇ ਦਾਰੂ, ਦੇ ਦਾਰੂ, ਦੇ ਦਾਰੂ, ਪੈਗ ਦੇ ਪੈਗ ਪੀਂਦੇ ਹਾਂ, ਫਿਰ ਡਾਂਸ ਕਰਦੇ ਹਾਂ ਜੀਭਾਂ ਜੀਆਂ ਲੰਬੀਆਂ ਕਰ ਕਰਕੇ, ਸਵੇਰੇ ਨੂੰ ਜਦੋਂ ਆ ਕੇ ਪੈਂਦੇ ਹਾਂ, ਬਲਾ ਸਵੇਰ ਕਿਹਨੇ ਦੇਖੀ, ਅੱਧੀ ਰਾਤ ਨੂੰ ਫਰਸ਼ ਗੰਦਾ ਕੀਤਾ ਹੁੰਦਾ, ਬਦਬੂ ਵੀ ਮਾਰਦੇ, ਕਦੇ ਬਾਊਂਟਿੰਗ ਕਰਦੇ ਹਾਂ, ਕਿਤੇ ਪੈਂਟ ਗਿੱਲੀ ਕਰਦੇ ਨੇ, ਪਿਸ਼ਾਬ ਵਿੱਚ ਨਿਕਲ ਜਾਂਦਾ, ਕਦੇ ਪੋਟੀ ਵਿੱਚ ਨਿਕਲ ਜਾਂਦੀ ਹੈ, ਇਹ ਸਾਡੀ ਰੋਜ਼ਾਨਾ ਦੀ ਜ਼ਿੰਦਗੀ 'ਚ। ਫਿਰ ਕਹਿੰਦੇ ਅਸੀਂ ਹੋਰ ਨਹੀਂ ਕਰਦੇ, ਡਾਕਟਰ ਸਾਹਿਬ ਕੋਲ ਜਾਂਦਾ, ਮੇਰੇ ਜੀ ਪੇਟ 'ਚ ਘਾਉਂ ਘਾਉਂ ਹੁੰਦਾ, ਘਾਉਂ ਘਾਉਂ ਤਾਂ ਹੋਊ ਗਈ, ਸਿੱਟਦੇ ਗਈ ਅੰਦਰ, ਕਦੇ ਸ਼ਰਾਬ ਪੀਤੀ ਵੀ ਹੈ, ਕਦੇ ਮੀਟ ਖਾਧੇ ਨੇ, ਕਦੇ ਫਿਸ਼ ਖਾਧੀ ਵੀ ਹੈ, ਕਦੇ ਬੱਕਰੇ ਦੀਆਂ ਟੰਗਾਂ ਫੜੀਆਂ ਵੀ ਹੈ, ਕਦੇ ਗੋਲ ਗੱਪੇ ਖਾਧੇ ਨੇ, ਕਦੇ ਚਾਟ ਖਾਧੀ ਹੈ, ਭਾਂਤ ਭਾਂਤ ਦੀਆਂ ਖਾਈ ਜਾਂਦਾ, ਖਾਈ ਜਾਂਦਾ, ਆਹ ਗਲੇ ਤੱਕ ਆ ਜਾਂਦਾ ਸਾਡਾ, ਜੇ ਘੱਟ ਖਾ ਲਓਗੇ ਤੁਹਾਡਾ ਗੁਜ਼ਾਰਾ ਹੋ ਜੂਗਾ। ਤਾਂ ਹੀ ਤਾਂ ਕਬੀਰ ਸਾਹਿਬ ਨੇ ਕਿਹਾ ਸੀ ਨਾ ਕਿ ਖੂਬ ਖਾਣਾ ਖਿਚੜੀ, ਖੂਬ ਖਾਣਾ ਖਿਚੜੀ, ਵੀ ਖਿਚੜੀ ਖਾਓ। ਮੈਨੂੰ ਹੁਣ ਅਗਲੀ ਲਾਈਨ ਨਹੀਂ ਯਾਦ। ਸੋ ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ ਸੀ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿਤ ਖਾਧੇ ਤਨ ਪੀੜੀਏ ਮਨ ਮੇ ਚਲੇ ਵਿਕਾਰ। ਕਹਿੰਦੇ ਉਹ ਖਾਓ ਜਿਹਦੇ ਨਾਲ ਸਾਨੂੰ ਖੁਸ਼ੀ ਮਿਲੇ। ਜਦੋਂ ਅਸੀਂ ਰਾਤ ਤੁਨ 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 ਕੇ ਖਾਈ ਜਾਂਦੇ ਹਾਂ, ਵੀ ਹਰਾਮ ਦੀ ਚੀਜ਼ ਆ, ਦੇਖੀ ਚਲੋ ਦੱਬੀ ਚੱਲੋ, ਅਤੇ ਫਿਰ ਉਹਦੇ ਨਾਲ ਪੁੱਠੇ ਸਾਡੇ ਸਰੀਰ ਨੂੰ ਵੀ ਨੁਕਸਾਨ ਹੁੰਦਾ, ਅਤੇ ਸਾਡੇ ਪੁੱਠੇ ਪੁੱਠੇ ਖਿਆਲ ਵੀ ਆਉਂਦੇ। ਦਾਰੂ ਪੀ ਕੇ ਜੀ ਕਰਦਾ ਵੀ ਚੱਲ ਮੁਜਰਾ ਹੀ ਦੇਖ ਆਈਏ, ਉੱਧਰ ਵੀ ਜਾ ਆਈਏ, ਇੱਧਰ ਵੀ ਜਾ ਆਈਏ, ਦਾਰੂ ਪੀਤੀ ਹੁੰਦੀ ਹੈ, ਕਿੰਨੇ ਐਕਸੀਡੈਂਟ ਹੁੰਦੇ ਨੇ ਉਹ ਦਾਰੂ ਪੀ ਕੇ ਹੀ ਹੁੰਦੇ ਨੇ, ਕਿੰਨੇ ਲੋਕਾਂ ਦੀ ਜ਼ਿੰਦਗੀ ਤਾਂ ਆਪਾਂ ਬਰਬਾਦ ਕਰ ਦਿੰਦੇ ਹਾਂ, ਕਿੱਥੇ ਕਿੱਥੇ ਤੁਰੇ ਫਿਰਦੇ ਹਾਂ, ਹਾਂਜੀ। ਸੋ ਇਸ ਕਰਕੇ ਸਵਾਮੀ ਜੀ ਕਹਿੰਦੇ ਨੇ, ਵਿਅੰਜਨ ਸਵਾਦ ਅਧਿਕ ਰਸ ਜਾਸੇ, ਮਨ ਰਸਨਾ ਜਿਹੀ ਚਾਟ ਪੜਾਰੀ। ਫਿਰ ਸਵਾਮੀ ਜੀ ਹੋਰ ਕੀ ਕਹਿੰਦੇ ਨੇ, ਧਨ ਔਰ ਕਾਮਨ ਚਿੱਤ ਵਸਾਏ, ਪੁੱਤਰ ਕਲਿੱਤਰ ਆਸ ਭਰਾਰੀ, ਜਬ ਜਬ ਚੋਟ ਪੜੀ ਦੁੱਖਨ ਕੀ, ਡਰ ਡਰ ਕਾ ਭਜਨ ਕਰਾਰੀ। ਕਿ ਅਸੀਂ ਸਾਰੀ ਲਾਈਫ ਦੇ ਵਿੱਚ ਪੈਸੇ ਇਕੱਠੇ ਕਰਨ ਅਤੇ ਔਲਾਦ ਪੈਦਾ ਕਰਨ ਵਿੱਚ ਬਰਬਾਦ ਕਰ ਦਿੱਤੀ, ਪੈਸੇ ਜਿੰਨੇ ਮਰਜ਼ੀ ਆਈ ਜਾਣ ਹੋਰ, ਪਤਾ ਨਹੀਂ ਪਰਮਾਤਮਾ ਦਾ, ਮੈਨੂੰ ਤਾਂ ਅੱਜ ਤੱਕ ਇਹ ਵੀ ਨਹੀਂ ਸਮਝ ਲੱਗੀ ਪਰਮਾਤਮਾ ਦੀ ਖੇਡ ਕੀ ਹੈ। ਜਦੋਂ ਅਸੀਂ ਅਪਾਰਟਮੈਂਟ ਤੋਂ ਟਾਊਨ ਹਾਊਸ ਲਿਆ, ਟਾਊਨ ਹਾਊਸ ਵਰਗੇ ਸਾਡੇ ਬੰਦੇ ਹੁੰਦੇ ਨੇ, ਸਾਡੀ ਕੋਈ ਨਾ ਕੋਈ ਲਿਹਾਜ਼ ਪੈ ਜਾਂਦੀ ਹੈ, ਡਿਟੈਚ ਆ ਲੈਣਾ, ਸਾਡੀ ਜਨਾਨੀ ਤਾਂ ਸਾਨੂੰ ਨੀਂਦ ਨਹੀਂ ਆਉਂਦੀ, ਅਸੀਂ ਵੀ ਡਿਟੈਚ ਲੈਣਾ, ਜੇ ਡਿਟੈਚ 2-3 ਹਜ਼ਾਰ ਸਕੇਅਰ ਫੁੱਟ ਦਾ ਲੈ ਲਿਆ, ਉਹ ਇਹੋ ਜਿਹੇ ਨਾਲ ਲਿਹਾਜ਼ ਪੈ ਜਾਂਦੀ, ਜਿਹੜਾ 5-6 ਹਜ਼ਾਰ ਸਕੇਅਰ ਫੁੱਟ ਹੁੰਦਾ, ਉਹਨੂੰ ਦੇਖ ਦੇਖ ਜੈਲ ਸੀ, ਅਸੀਂ ਵੀ ਲੈਣਾ। 5-6 ਹਜ਼ਾਰ 'ਚ ਲੜਿਆ, ਬੰਦੇ 2 ਨੇ, 5-6 ਹਜ਼ਾਰ ਮਕਾਨ 'ਚ ਰਹਿੰਦੇ, 5-6 ਹਜ਼ਾਰ ਸਕੇਅਰ ਫੁੱਟ 'ਚ, ਫਿਰ ਵੀ ਨਹੀਂ। ਉਹ ਗੁਆਂਢੀਆਂ ਦੇ ਦੇਖਦੇ ਨੇ, ਦੋਸਤ ਉਹਨਾਂ ਸਵੀਮਿੰਗ ਪੂਲ ਬਣਾ ਲਿਆ, ਮੈਂ ਤਾਂ ਜੀ ਹੁਣ ਫਾਰਮ ਹਾਊਸ ਲੈਣਾ। ਸਿਹਤ ਤੁਹਾਡੀ ਅਲਾਓ ਨਹੀਂ ਕਰਦੀ, ਬਲੱਡ ਪ੍ਰੈਸ਼ਰ ਤੁਹਾਨੂੰ ਚੜਿਆ ਵਾ, ਹਾਂਜੀ, ਅਤੇ ਹਾਰਟ ਦੀ ਤੁਹਾਨੂੰ ਪ੍ਰੋਬਲਮ ਹੈ, ਬ੍ਰੇਨ ਦੀ ਤੁਹਾਨੂੰ ਪ੍ਰੋਬਲਮ ਹੈ, ਇਲਾਜ ਕੋਈ ਹੈ ਨਹੀਂ, ਫਿਰ ਵੀ ਲਾਲਚ। ਮੈਂ ਕਿਸੇ ਨੂੰ ਨਹੀਂ ਕਹਿੰਦਾ, ਮੇਰੇ 'ਤੇ ਵੀ ਲਾਲਚ ਹੈ। ਇਹ ਸਾਡੀ ਜ਼ਿੰਦਗੀ ਦੇ ਵਿੱਚ ਬੜੇ ਨੇ। ਜਦੋਂ ਦੇਖੋ ਫਿਰ ਕੀ ਹੁੰਦਾ, ਅਖੀਰ 'ਚ ਕਦੇ ਸਟਰੋਕ ਹੋ ਜਾਂਦਾ, ਕਦੇ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਹੈ, ਜਦੋਂ ਫਿਰ ਸਾਨੂੰ ਹਸਪਤਾਲਾਂ 'ਚ ਜਾ ਕੇ ਲੰਬੇ ਪੈਣਾ ਪੈਂਦਾ, ਹਾਂਜੀ, ਉਹ ਟੀਕੇ ਲੱਗੀ ਜਾਂਦੇ ਨੇ, ਕੋਈ ਥਰਮੋਦੀ ਕੀ ਗਲੂਕੋਜ਼ ਦੀ ਬੋਤਲ ਚੜ੍ਹਾਈ ਹੈ, ਉੱਥੇ ਹੀ ਪੈਣਾ ਪੈਂਦਾ, ਉਹ ਹਲਕਾ ਜਿਹਾ ਫਿਰ ਖਾਣਾ ਆਉਂਦਾ, ਫਿਰ ਵਧੀਆ ਪੂਰੀਆਂ ਪਾਰੀਆਂ ਨਹੀਂ ਆਉਂਦੀਆਂ, ਉੱਥੇ ਤੁਹਾਨੂੰ ਪਤਾ ਦਲੀਆ ਹੀ ਮਿਲਦਾ, ਫਿਰ ਦੇਖ ਲਓ ਅਸੀਂ ਫਿਰ ਪਛਤਾਉਂਦੇ ਹਾਂ। ਉਹੀ ਘਰ ਜਿਹੜਾ ਖੁਸ਼ੀਆਂ ਨਾਲ ਭਰਿਆ ਵਾ ਸੀਗਾ, ਜਦੋਂ ਜ਼ਿੰਦਗੀ ਦੇ ਵਿੱਚ ਬਿਮਾਰੀਆਂ ਆ ਜਾਂਦੀਆਂ ਨੇ ਤਾਂ ਫਿਰ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਨਰਕ ਬਣ ਜਾਂਦੀ ਹੈ। ਕਦੇ ਬਿਜ਼ਨਸ ਘਾਟੇ ਪੈ ਜਾਂਦੇ ਨੇ, ਕਦੇ ਨੌਕਰੀ ਤੋਂ ਲੇ ਆਫ ਹੋ ਜਾਂਦੀ ਹੈ, ਰਿਸ਼ਤੇਦਾਰ ਜਿਹੜੀਆਂ ਸਾਡੀਆਂ ਜ਼ਮੀਨਾਂ ਹੁੰਦੀਆਂ ਕੋਈ ਸਾਡਾ ਰਿਸ਼ਤੇਦਾਰ ਆ ਸਾਨੂੰ ਕੋਰਟ 'ਚ ਲੈ ਜਾਂਦਾ, ਟੈਕਸ ਦੀ ਚੋਰੀ ਕਰਦੇ ਹਾਂ, ਇੰਸ਼ੋਰੈਂਸ ਨਾਲ ਠੱਗੀ ਮਾਰਦੇ ਹਾਂ। ਜਦੋਂ ਅਸੀਂ ਪਕੜੇ ਜਾਂਦੇ ਹਾਂ ਤਾਂ ਸਾਡੇ ਬੱਚੇ ਮੂਹਰ ਕੀ ਹੁੰਦਾ, ਫਿਰ ਸਾਨੂੰ ਦੁੱਖ ਹੁੰਦੇ ਨੇ। ਜਦੋਂ ਸਾਡੇ ਬੱਚੇ ਸਾਡੇ ਮੂਹਰੇ ਬੋਲਦੇ ਨੇ, ਗੰਦੀਆਂ ਗਾਲਾਂ ਕੱਢਦੇ ਨੇ, ਕਈ ਬੱਚੇ ਤਾਂ ਡਰੱਗ ਦੇ ਵਿੱਚ ਲਿਪਤ ਹੋ ਜਾਂਦੇ ਨੇ, ਫਿਰ ਅਸੀਂ ਬੇਵੱਸ ਹੋ ਕੇ ਕੀ ਕਰਦੇ ਹਾਂ, ਪਰਮਾਤਮਾ ਕੋਲੇ ਜਬ ਜਬ ਚੋਟ ਪੜੀ ਦੁੱਖਣ ਕੀ, ਜਦੋਂ ਸਾਨੂੰ ਫਿਰ ਦੁੱਖ ਆ ਕੇ ਘੇਰ ਲੈਂਦੇ ਨੇ, ਚਾਹੇ ਬੱਚਿਆਂ ਦਾ ਦੁੱਖ, ਚਾਹੇ ਸਿਹਤ ਦਾ ਦੁੱਖ, ਚਾਹੇ ਗੁਆਂਢੀਆਂ ਦਾ ਦੁੱਖ, ਚਾਹੇ ਜਨਾਨੀ ਦਾ ਦੁੱਖ, ਚਾਹੇ ਸਰਕਾਰਾਂ ਦਾ ਦੁੱਖ, ਅਤੇ ਕਦੇ ਪੁਲਿਸ ਵਾਲਿਆਂ ਦਾ ਦੁੱਖ, ਜਦੋਂ ਫਿਰ ਸਾਡੇ ਦੁੱਖ ਹੋ ਜਾਂਦੇ ਨੇ, ਜਦੋਂ ਸਾਡੇ 'ਤੇ ਵਿਪਤਾ ਪੈਂਦੀਆਂ, ਪਹਾੜ ਟੁੱਟ ਪੈਂਦੇ ਨੇ, ਫਿਰ ਕੀ ਕਹਿੰਦੇ ਨੇ, डर डर कर भजन किया। फिर डरदे मारे असी भजन करदे, सच्चे पातशाह बख्शो भी सानू नींद नहीं आउंदी रात नू, भी सवेरे पुलिस वाले ने फड़ लैणा, उह ड्रग दा ट्रक घेरिया गया अज जी आ हुण कल परसों सतपाल जौल जी ने भेजिया भी इत्थे इंडियन बंदे मुंडे सीगे 25-30 सालां दे, उह कुड़ी नू नजायज कुट के उदों गलत धंधा कराउंदे सी, पता नहीं साडा दिमाग ही खराब हो गया ते सुन सुन के भी असीं की कुछ पुट्ठे सिद्धे काम करी जांदे आ, ते नाले हुण कुड़ी फस गई नाले मुंडे नाले घरदिआं नू की मूंह दिखाउणगे। फिर असीं कहिंदे वाहिगुरू जी सच्चे पातशाह मैं प्रसाद चढ़ाऊंगा मैनू पुलिस तो बचा दिओ, बचाऊगी टट्टू सानू, कम करन लगे तां असीं सोचदे नहीं। ते जदों भी फिर असीं भजन करदे हां मजबूरी च करदे हां, जदों असीं बोरी तरह फस जांदे हां फिर भजन करदे हां। हांजी, सो खुशी विच कदे कोई याद नहीं करदा, दुख में सिमरन सब करे सुख में करे ना कोई, जो सुख में सिमरन करे दुख का एक हो। जदों फस जांदे हां फिर असीं सिमरन करदे हां। फिर होर स्वामी जी कहिंदे ने बुद्ध चतुराई बचन बनावट, हार जीत की चर्चा धारी, खुद मतलबी निर्दयी माना, बहुतन का अपमान किया। कि असीं हर वक्त बहस करके साबित करना चाहुंदे आ कि मेथों वध कोई अकलमंद नहीं, जे कोई साडे फायदे दी वी गल कह दवे ना तो असीं मन्नण नूं तैयार नहीं। देख लो जे असीं अपने बच्चे नूं कहीए कि बेटा जे तैनूं प्यास लगी है तां तूं पानी पी लै, पर ओह पानी नहीं पीता कोक पीता। हालांकि तुहानू पता होना चाहिए भी कोक पीन दे नाल प्यास होर लगती है, मिठा उहदे विच हुंदा इन्ना ज़्यादा शूगर हुंदी है उहदे नाल शूगर की बीमारी लग जाती है, नाले पानी फ्री है, फिर भी आपां पैसे खर्च के कोक ही पीवांगे जिन्नी मर्जी किसी नूं चंगी एडवाइस दे दिओ। यह नहीं असीं बोलन लगे सोचते नहीं, गल गल विच असीं लोगों का अपमान करते हैं। कहिंदे नहीं कि तलवार का टक तां भर जांदा है पर जवान दे गंदे बोल सारी जिंदगी ताजा रहिंदे ने, जिवें कि मैं द्रौपदी की एग्जाम्पल दित्ती सी। फिर अगे स्वामी जी की कहिंदे ने, क्योंकि टाइम थोड़ा है, शेखी बहुत प्रीत नहीं अंदर भोले भगतन दोख किरदी आ रही। असी जिहड़े पंडित हाँ प्रोहत हाँ भाई जी हाँ कथावाचक हाँ जिहड़े सत्संग करदे ने किसी भी स्टेज ते बह के धार्मिक की करदे हां, धार्मिक पुस्तकां चों कोई गुरबाणी दे विचों कोई स्वामी जी की बाणी विचों कोई पलटू साहब की बाणी चों कोई जीसस क्राइस्ट की बाणी चों उन्हां चों तुकां पढ़ पढ़ के लोगों नूं सुनाउने आ, ते ओह इह दो की है भोले पंछी ने लोगों नूं लगदा यार पाठ करदा सत्संग करदा पता नहीं किन्ना क पहुंचा होगा, यह तो कहिंदा जी 2.5 घंटे घट्टो घट पाठ करो आप, यह पता नहीं 3-3 घंटे करदा हो, पता उदों लगदा इन्हां लोगों का भी इन्हां दे पल्ले तां है ही कख नहीं। मैं नहीं कहिंदा भी सारे, 1-2% हो सकदा है, जिहड़ा बंदा कोई सत्संग करदा है कोई कथावाचक करदा उहदे नाल डील करो प्रैक्टिकल लाइफ उहदे उल्ट हुंदा, ईवन ठग जिहड़े संत ने ਉਹ ਵੀ ਉਲਟ ਹੁੰਦੇ ਨੇ। ਜੇ ਨਾ ਹੁੰਦੇ ਤਾਂ ਕਿਉਂ ਉਹ ਹਰਿਆਣੇ ਵੀ ਜਿਹੜੇ ਸੰਤ ਮਹਾਂ ਜਿਹਨਾਂ ਲੱਖਾਂ ਬੰਦੇ ਸੀ ਉਹ ਅੱਜ ਕਿਉਂ ਜੇਲ੍ਹਾਂ 'ਚ ਹੁੰਦੇ, ਬਾਪੂ ਜੀ ਕਿਉਂ ਜੇਲ੍ਹਾਂ 'ਚ ਹੁੰਦੇ, ਹੋਰ ਕਈ ਕਿਉਂ ਜੇਲ੍ਹਾਂ 'ਚ ਹੁੰਦੇ, ਕਿਉਂਕਿ ਉੱਪਰੋਂ ਕਿੰਨਾ ਕਿੰਨਾ ਅਸੀਂ ਮਿੱਠਾ ਬੋਲਦੇ ਹਾਂ, ਲੋਕ ਸੋਚਦੇ ਨੇ ਤਾਂ ਰੱਬ ਹੀ ਹੈ, ਪਰ ਅੰਦਰੋਂ ਅਸੀਂ ਮੈਂ ਕਹਿੰਦਾ ਬੰਦੇ ਦੇ ਵੀ ਕਾਬਲ ਨਹੀਂ। ਹੈ ਨਾ, ਬੁੱਲੇ ਸ਼ਾਹ ਨੇ ਕਿੰਨਾ ਵਧੀਆ ਗੱਲ ਕਹੀ ਸੀ ਇਹਨਾਂ ਇਹਨਾਂ ਠੱਗਾਂ ਦੇ ਬਾਰੇ, ਠੱਗ ਸੰਤਾਂ ਦੇ ਬਾਰੇ, ਕਥਾਵਾਚਕਾਂ ਦੇ ਬਾਰੇ, ਆਹ ਮਾੜਾ ਜਿਹਾ ਸੈਕਟਰੀ ਬਣਾ ਦਿਓ ਸੈਕਟਰੀ ਸ਼ਿਪ ਵੜ ਜਾਂਦੀ, ਸ਼ਿਪ ਵੜ ਜਾਂਦੀ ਉਹਦੇ ਵਿੱਚ, ਪਿੱਛੋਂ ਜਾ ਕੇ ਥਾਪੀਆਂ ਦਿੰਦਾ ਕਿ ਮੇਰੇ ਵਰਗਾ ਕੋਈ ਨਹੀਂ, ਉਹ ਚਾਰ ਕੁ ਜਿਹੜੇ ਚਾਪਲੂਜੇ ਹੁੰਦੇ ਨੇ ਤੁਸੀਂ ਤਾਂ ਜੀ ਵਧੀਆ ਕਰਤਾ, ਕਿਸੇ ਨੂੰ ਰਿਪ੍ਰਜੈਂਟੇਟਿਵ ਬਣਾ ਦਿੰਦੇ, ਦਵੰਨੀ ਨਹੀਂ ਆਪਣੇ ਸੱਸ ਸਹੁਰਿਆਂ ਨੂੰ ਕੁੱਟ ਕੁੱਟ ਕੇ ਮਾਰ ਦਿੰਦੇ ਨੇ, ਲੋਕਾਂ ਨੂੰ ਹਲੀਮੀ ਦਾ ਪ੍ਰਚਾਰ ਕਰਦੇ ਨੇ। ਬੁੱਲੇ ਸ਼ਾਹ ਨੇ ਤਾਂ ਹੀ ਉਹਦਾ ਕਿਹਾ ਸੀ, ਬੁੱਲਿਆ ਮੁੱਲਾਂ ਅਤੇ ਮਸਾਲਚੀ ਦੋਹਾਂ ਦਾ ਇੱਕੋ ਚਿੱਤ, ਲੋਕਾਂ ਕਰਦੇ ਚਾਨਣਾ ਆਪ ਹਨੇਰੇ ਵਿੱਚ, ਪਾਪ ਅਜਿਹੇ ਪਖੰਡੀ, ਹੋਰਾਂ ਨੂੰ ਤਾਂ ਰੱਬੀ ਗਿਆਨ ਦਾ ਢੰਡੋਰਾ ਪਿੱਟਦੇ ਨੇ ਪਰ ਆਪਣੇ ਅੰਦਰ ਇਹਨਾਂ ਦੇ ਕੋਈ ਅਸਰ ਨਹੀਂ, ਪੜ ਪੜ ਪੰਡਿਤ ਔਰਾ ਸਮਝਾਏ ਘਰ ਜਲ ਤੇ ਕੀ ਖਬਰ ਨਾ ਪਾਏ। ਸਵਾਮੀ ਜੀ ਅੱਗੇ ਕੀ ਕਹਿੰਦੇ ਨੇ, ਤੁਮ ਬਿਨ ਔਰ ਨਾ ਕੋਈ ਦਿਖੇ, ਤੁਮ ਹੀ ਮੇਰੇ ਰਖਵਾਰੀ, ਬੁਰਾ 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 ਹੂੰ ਜੈਸਾ ਆਣ ਪੜਾਰੀ। ਅਤੇ ਅਖੀਰ ਦੇ ਵਿੱਚ ਕਿ ਮੁੱਕਦੀ ਗੱਲ ਇਹ ਹੈ ਕਿ ਹਰ ਰੋਜ਼ ਘੱਟੋ ਘੱਟ ਇੱਕ ਵਾਰ ਪਰਮਾਤਮਾ ਅੱਗੇ, ਗੋਡ ਅੱਗੇ, ਬੱਲਾ ਅੱਗੇ, ਵਾਹਿਗੁਰੂ ਅੱਗੇ, ਮਾਲਕ ਦੇ ਚਰਨਾਂ ਵਿੱਚ ਆਪਣੇ ਗੁਰੂ ਦੇ ਅੱਗੇ ਚੰਗੇ ਕੰਮਾਂ ਲਈ ਧੰਨਵਾਦ ਕਰੋ, ਜਿਹੜੇ ਸਾਡੇ ਗੁਣ ਨੇ ਉਹ ਲਈ ਧੰਨਵਾਦ ਕਰੋ, ਕਿਉਂਕਿ ਉਹਨੇ ਗੁਣ ਪੈਦਾ ਕੀਤੇ ਨੇ ਕਿ ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ ਹੈ, ਤੇਰੀ ਰਹਿਮਤ ਹੋ ਰਹੀ ਹੈ, ਇਹ ਜੋ ਦਿਨ ਵਿੱਚ ਗਲਤੀਆਂ ਕੀਤੀਆਂ ਨੇ ਕਿਸ ਦਾ ਦਿਲ ਦੁਖਾਇਆ ਹੈ ਉਸਦੀ ਸੱਚੇ ਦਿਲੋਂ ਮਾਫ਼ੀ ਮੰਗਦੇ ਹਾਂ, ਅੱਗੇ ਤੋਂ ਨਾ ਕਰਨ ਦਾ ਵਾਅਦਾ ਕਰੋ, ਕਿਉਂਕਿ ਪ੍ਰਾਰਥਨਾ ਮਨਜ਼ੂਰ ਹੋਣ ਲਈ ਸਤਿਗੁਰੂ ਨੂੰ ਹਮੇਸ਼ਾ ਅੰਗ ਸੰਗ ਸਮਝੀਏ। ਜੀਸਸ ਕ੍ਰਾਈਸਟ ਨੇ ਜਦ ਇੱਕ ਲੇਡੀ ਨੂੰ ਪਰਾਏ ਮਰਦ ਨਾਲ ਸੰਬੰਧ ਰੱਖਣ ਵਾਸਤੇ ਬਖਸ਼ਿਆ ਸੀ, ਇੱਕ ਲੇਡੀ ਦੇ ਨਜਾਇਜ਼ ਸੰਬੰਧ ਸੀਗੇ, ਵਿਆਹੀ ਵੀ ਸੀਗੀ, ਤਾਂ ਜੀਸਸ ਕ੍ਰਾਈਸਟ ਨੇ ਉਹਨੂੰ ਮਾਫ਼ ਕਰਤਾ ਸੀ ਪਰ ਨਾਲ ਹੀ ਕਿਹਾ ਸੀ ਗੋ ਐਂਡ ਸਿਨ ਨੋ ਮੋਰ, ਕਿ ਅੱਗੇ ਤੋਂ ਅਜਿਹਾ ਕੰਮ ਨਾ ਕਰੀ। ਉਹਦੇ ਚਰਨਾਂ ਵਿੱਚ ਰਜੋਈ ਕਰੋ ਕਿ ਮੇਰੇ ਵਿੱਚ ਕਰੋੜਾਂ ਐਬ ਹਨ, ਐਬ ਦੀ ਜਿਹੇ ਜਿਨ੍ਹਾਂ ਦਾ ਕੋਈ ਇਲਾਜ ਨਹੀਂ। ਮੈਂ ਨੀਚ ਬੁੱਧੀ ਹਾਂ, ਅੰਦਰ ਅਨੇਕ ਸ਼ੰਕੇ ਭਰੇ ਪਏ ਨੇ। ਹੇ ਪਰਮ ਪਿਤਾ, ਹੇ ਵਾਹਿਗੁਰੂ ਜੀ, ਮੈਂ ਤਾਂ ਬੁਰੇ ਤੋਂ ਵੀ ਵੱਧ ਬੁਰਾ ਹਾਂ, ਪਰ ਹੁਣ ਮੈਂ ਤੇਰੀ ਸ਼ਰਨ ਵਿੱਚ ਆ ਗਿਆ। ਜਿਵੇਂ ਧੋਬੀ ਕੋਲ ਗੰਦੇ ਕੱਪੜੇ ਜਾਂਦੇ ਨੇ, ਹੁਣ ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਤੂੰ ਹੀ ਮੈਨੂੰ ਬਖਸ਼ ਸਕਦਾ ਹੈ, ਕਿਰਪਾ ਕਰ ਸਕਦਾ ਹੈ, ਰਹਿਮ ਕਰ ਸਕਦਾ ਹੈ। ਉਹਦੇ ਚਰਨਾਂ 'ਚ ਰਜੋਈ ਕਰੋ ਕਿ ਅਵਗੁਣ ਮੇਰੇ ਬਾਪ ਜੀ, ਬਖਸ਼ੋ ਗਰੀਬ ਨਿਵਾਜ, ਮੈਂ ਜੋ ਪੂਤ ਕਪੂਤ ਹੂੰ, ਤੋ ਪਿਤਾ ਕੋ ਲਾਜ, ਅਵਗੁਣ ਕੀਏ ਤੋ ਬਹੁ ਕੀਏ, ਕਰਤ ਨਾ ਲਾਗੀ ਡਾਰ, ਭਾਵੇਂ ਬੰਦਾ ਬਖਸ਼ ਦੇ ਭਾਵੇਂ ਗਰਦਨ ਮਾਰ, ਬਖਸ਼ੋ ਬਖਸ਼ੋ ਬਖਸ਼ ਲਓ, ਬਖਸ਼ੋ ਗਰੀਬ ਨਿਵਾਜ, ਮੈਂ ਜੋ ਪੂਤ ਕਪੂਤ ਹੂੰ, ਤੋ ਪਿਤਾ ਕੋ ਲਾਜ। ਕਿ ਪਿਤਾ ਨਹੀਂ ਸਾਡੇ ਪਰਮਾਤਮਾ ਨੇ, ਸਾਡੇ ਸਤਿਗੁਰ ਨਹੀਂ ਸਾਡੇ 'ਤੇ ਰਹਿਮਤ ਕਰਨੀ ਹੈ, ਕਿਉਂਕਿ ਇਹਦੇ ਵਿੱਚ ਕੀ ਹੈ, ਅਵਗੁਣ ਮੇਰੇ ਬਾਪ ਜੀ, ਬਖਸ਼ੋ ਗਰੀਬ ਨਿਵਾਜ, ਕਿ ਮੇਰੇ ਪਿਤਾ ਜੀ, ਮੇਰੇ ਗੁਰੂ ਜੀ, ਮੇਰੇ ਫਾਦਰ, ਮੇਰੇ ਅੱਲਾ, ਮੇਰੇ ਮੌਲਾ, ਮੇਰੇ ਸਤਿਗੁਰੂ, ਮੇਰੇ ਰੱਬ, ਮੈਂ ਤੇਰਾ ਬੱਚਾ, ਚਾਹੇ ਚੰਗਾ ਚਾਹੇ ਮਾੜਾ, ਹਾਂ ਤਾਂ ਤੇਰਾ ਬੱਚਾ ਹੀ ਨਾ, ਇਸ ਕਰਕੇ ਤੂੰ ਮੈਨੂੰ ਮਾਫ਼ ਕਰ ਦੇ। ਗੁਣ ਔਗੁਣ ਮੇਰੇ 'ਚ ਇੰਨੇ ਜ਼ਿਆਦਾ ਨੇ, ਔਰ ਕੰਮ ਵੀ ਬੜੇ ਗਲਤ ਕਰਦਾ, ਉਸ ਕਰਕੇ ਮੈਨੂੰ ਡਰ ਨਹੀਂ ਲੱਗ ਰਿਹਾ, ਸੋ ਮੈਨੂੰ ਮਾਫ਼ ਕਰ ਦੇ। ਫਿਰ ਅੱਗੇ ਕਹਿੰਦੇ ਨੇ, ਭਾਵੇਂ ਬੰਦਾ ਬਖਸ਼ ਦੇ ਭਾਵੇਂ ਗਰਦਨ ਮਾਰ, ਹੁਣ ਤੇਰੀ ਮਰਜ਼ੀ ਆ, ਤੂੰ ਮੈਨੂੰ ਬਖਸ਼ ਦੇ ਚਾਹੇ ਤੂੰ ਨਾ ਬਖਸ਼। ਫਿਰ ਇਹ 'ਚ ਵੀ ਆਕੜ ਹੈ ਵੀ ਬਖਸ਼ ਦੇ ਜਾਂ ਨਾ ਬਖਸ਼ ਦੇ। ਅਖੀਰ 'ਚ ਫਿਰ ਕਹਿੰਦੇ ਨੇ, ਬਖਸ਼ੋ ਬਖਸ਼ੋ ਬਖਸ਼ ਦਿਓ, ਬਖਸ਼ੋ ਗਰੀਬ ਨਿਵਾਜ, ਵੀ ਮੇਰਾ ਕੁਛ ਨਹੀਂ, ਮੈਂ ਤਾਂ ਚਰਨ ਘੁੱਟ ਕੇ ਫੜ ਲਏ, ਹੁਣ ਤਾਂ ਮੈਨੂੰ ਮਾਫ਼ੀ ਚਾਹੀਦੀ ਆ, ਮਾਫ਼ੀ ਚਾਹੀਦੀ ਆ, ਮੈਨੂੰ ਚੰਗੇ ਪਾਸੇ ਲਾ, ਮੈਂ ਜੋ ਪੂਤ ਕਪੂਤ ਹੂੰ, ਤੋ ਪਿਤਾ ਕੋ ਲਾਜ, ਸੋ ਇਸ ਕਰਕੇ ਮੈਂ ਜਿਹਾ ਜਿਹਾ ਵੀ ਹਾਂ, ਤੈਨੂੰ ਇਲਾਜ ਆ, ਤੇਰੀ ਬਦਨਾਮੀ ਹੋਣੀ ਹੈ ਜੇ ਮੈਂ ਪੁੱਠੇ ਕੰਮ ਕਰਦਾ, ਮੈਂ ਤੇਰੀ ਸ਼ਰਨ 'ਚ ਆ ਗਿਆ, ਹੁਣ ਤੂੰ ਮੈਨੂੰ ਬਖਸ਼ ਲੈ, ਅੱਗੇ ਤੋਂ ਅਜਿਹੇ ਕੰਮ ਨਾ ਕਰੋ, ਫਿਰ ਸਾਡੀ ਜ਼ਿੰਦਗੀ ਦੇ ਵਿੱਚ ਸੁਧਾਰ ਵੀ ਹੋਜੂਗਾ, ਪੂਜਾ ਪਾਠ ਕਰੋ। ਸੋ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ, ਤੱਕ ਲਈ ਮੈਨੂੰ ਮਾਫ਼ੀ ਚਾਹੁੰਦਾ, ਮੈਂ ਆਗਿਆ ਦਿਓ। ਸੋ ਲੈਟਸ ਹੀਅਰ ਦਾ ਥਰਡ ਸੌਂਗ, ਜਿਹੜਾ ਇੱਕ ਅੱਧਾ ਸੈਕਿੰਡ ਰਹਿ ਗਿਆ।
ਸੁਖ ਕੇ ਸਭ ਸਾਥੀ, ਦੁੱਖ ਮੇ ਨਾ ਕੋਈ, ਸੁਖ ਕੇ ਸਭ ਸਾਥੀ, ਦੁੱਖ ਮੇ ਨਾ ਕੋਈ, ਮੇਰੇ ਰਾਮ ਸਾਚਾ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
क्या आपकी उम्र 50 साल से ज्यादा है? अगर हाँ तो ये वक्त है कि आप घर पर कोलोन कैंसर का टेस्ट लें, और ये टेस्ट बहुत आसान है। आप अपना सैंपल लेकर मेल के जरिए भेज दें। हम आपको यकीन दिलाते हैं कि ये आपकी सोच से भी ज्यादा आसान है। आप फौरन अपने फैमिली डॉक्टर से किट हासिल करने के लिए रब्ता कीजिए और www.ontario.ca/colon-cancer-check पर जाकर मजीद मालूमात हासिल कीजिए। ऑन्टेरियो गवर्नमेंट की तरफ से अदायगी की गई, पेड फॉर बाय द गवर्नमेंट ऑफ ऑन्टेरियो।
Become a medical doctor or dental doctor in 4 to 5 years at Nucleus University School of Medicine and Nucleus University School of Dentistry, Aruba. 1 year pre-med in Brampton, 20 marks in Aruba, and clinical rotation at John Hopkins Hospitals in Baltimore. Classes starting on 13th September 2021. 10% concession, special concession for those students who will join in this month. For appointment, please call 416-910-8750. Our website is nusomnewsom.org.
ਕੀ ਤੁਸੀਂ ਕਿਸੇ ਇੰਟਰਨੈਸ਼ਨਲ ਸਟੂਡੈਂਟ ਨੂੰ ਜਾਣਦੇ ਹੋ ਜੋ ਕੈਨੇਡਾ ਵਿੱਚ ਪੜ੍ਹਾਈ ਕਰਨ ਦੀ ਤਿਆਰੀ ਕਰ ਰਿਹਾ ਹੋਵੇ? ਜੇਕਰ ਹਾਂ ਤਾਂ ਸਿੰਪਲੀ ਫਾਈਨੈਂਸ਼ੀਅਲ ਕੋਲ ਤੁਹਾਡੇ ਲਈ ਕੁਝ ਖਾਸ ਹੈ। ਸਿੰਪਲੀ ਫਾਈਨੈਂਸ਼ੀਅਲ ਡਿਜੀਟਲ ਬੈਂਕਿੰਗ ਦੀ ਸੁਵਿਧਾ ਦਿੰਦਾ ਹੈ, ਉਹ ਵੀ ਬਿਨਾਂ ਕਿਸੇ ਰੋਜ਼ਾਨਾ ਸ਼ੁਲਕ ਤੋਂ। ਇਸ ਦੇ ਨਾਲ ਹੀ ਤੁਹਾਨੂੰ ਕੈਸ਼ਬੈਕ ਜਿੱਤਣ ਦੇ ਮੌਕੇ ਦਿੰਦਾ ਹੈ। ਹੁਣ ਗੱਲ ਕਰਾਂਗੇ ਇਸ ਦੇ ਸਭ ਤੋਂ ਵਧੀਆ ਹਿੱਸੇ ਦੀ। ਜੇਕਰ ਤੁਸੀਂ ਕੈਨੇਡਾ ਵਿੱਚ ਆਉਣ ਵਾਲੇ ਇੰਟਰਨੈਸ਼ਨਲ ਸਟੂਡੈਂਟ ਨੂੰ ਸਿੰਪਲੀ ਰੈਫਰ ਕਰਦੇ ਹੋ ਤਾਂ ਤੁਹਾਨੂੰ ਮਿਲਣਗੇ $50 ਭਾਵੇਂ ਤੁਸੀਂ ਸਿੰਪਲੀ ਦੇ ਕਸਟਮਰ ਹੋ ਜਾਂ ਨਹੀਂ। ਸ਼ਰਤਾਂ ਲਾਗੂ। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ www.simply.com/isbo ਦੈਟਸ www.simply.com/isbo।
For fast, affordable, reliable and unlimited internet is starting from $39.99 for your business or home. Contact gorog.ca at gorog.ca. Prices are guaranteed for life with no annual contract. Plus, get unlimited bandwidth and pay no modem rental fees. Fast, worry-free internet and saving for life are just click away. Visit gorog.ca. That's gorogue.ca. Or call 647-273-3291 to place your order today.
COVID-19 ਕਰਕੇ ਸਾਰਾ ਕੰਮ ਆਨਲਾਈਨ ਹੋ ਗਿਆ। ਗ੍ਰੋਸਰੀ ਆਨਲਾਈਨ ਹੋ ਗਈ, ਟਿਊਸ਼ਨ ਆਨਲਾਈਨ ਹੋ ਗਈ, ਹੋਰ ਤਾਂ ਹੋਰ। ਕੱਲ ਮੈਨੂੰ ਰੀਆ ਨੇ ਦੱਸਿਆ ਕਿ ਸੋਢੀ ਫਰਨੀਚਰ ਵਾਲੇ ਵੀ ਹੁਣ ਆਨਲਾਈਨ ਫਰਨੀਚਰ ਸੈਲ ਕਰ ਰਹੇ ਆ।
ਬਿਲਕੁਲ ਠੀਕ ਸੁਣਿਆ, ਤੇ ਹੁਣ ਇਹਨਾਂ ਦਾ ਸਟੋਰ ਵੀ ਖੁੱਲ ਗਿਆ ਹੈ।
ਬ੍ਰਹਮਟਨ ਦੇ ਸਭ ਤੋਂ ਵੱਡੇ ਫਰਨੀਚਰ ਸਟੋਰਸ ਵਿੱਚੋਂ ਇੱਕ ਸੋਢੀ ਫਰਨੀਚਰ ਤੇ ਹੁਣ COVID-19 ਦੇ ਦੌਰਾਨ ਇਹਨਾਂ ਦੀ ਵੈਬਸਾਈਟ sodhifurniture.com ਤੇ ਜਾਓ ਅਤੇ ਆਪਣੀ ਪਸੰਦ ਦਾ ਫਰਨੀਚਰ ਸਿਲੈਕਟ ਕਰੋ। ਸਟੋਰ ਵਿੱਚ ਆ ਕੇ ਸੇਮ ਫਰਨੀਚਰ ਦੇਖੋ ਅਤੇ ਸੇਮ ਪ੍ਰਾਈਸ ਤੇ ਲਓ। ਇਹਨਾਂ ਦੀ ਕੈਨੇਡੀ ਲੋਕੇਸ਼ਨ ਹੁਣ ਖੁੱਲ ਚੁੱਕੀ ਹੈ। ਫਾਰ ਮੋਰ ਇਨਫੋਰਮੇਸ਼ਨ